प्रसाद को अपना जियो, हर प्रसाद को अपना जियो, हर प्रसाद को अपना जियो, जन साध के सोए सोए जियो, जन साध के सोए सोए जियो, हर प्रसाद को अपना 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 जियो, जन साध के सोए सोए पियो, जन साध के सोए सोए पियो, हर प्रसाद को अपना जियो, हर प्रसाद को अपना जियो, हर प्रसाद को अपना जियो, हर प्रसाद को अपना जियो।
संत शबदी महानता प्रभु ने महान रखी है, क्योंकि वाहेगुरु परमेश्वर कितने रूपां विच अपने सरगुण स्वरूप नूं प्रगट करदा है। कई जगह उसकी अंश वरतदी है, किते साक्षात आप ही सरगुण स्वरूप धारण करके जगत जलंदे नूं ठारन वास्ते वाहेगुरु जी आउंदे हन। जैसे दसम पातशाह जी ने लिखा है, हम एकाज जगत मोहाए, धर्म हेत गुरदेव बठाए, जहां कहां तुम धर्म बथारो, दुष्ट दुखियन को फकर पछारो, धर्म चलावन संत अवारन, दुष्ट सवन को मूल अपारन, याही काज धरा हम जन्म, समझ ले हो साधु सब मन। गीता विच भी ऐसा दसिया है, जदा जदा ही धर्म सिया गलानीर भक्ति भारत, अव्युत थान धर्म सिया सदात्मान सरजाम्य। जदों जदों धर्म विच दुनिया के लोगों की गलानी नफरत हो जाती है, उस वेले लोगों के मन विच धर्म का बीज पैदा करने लई मैं अपने आप नूं सरगुण स्वरूप विच प्रगट करदा। परी त्राण आए साधु नाम विनाश आए क्या दुष्कृताम, धर्म संस्थापन अर्थ आए संभवामी जुगे जुगे। साधुआं की रक्षा वास्ते, साधुआं के विरोधियां गुर निंदकां महात्मा के निंदकां दुखियां का नाश करने वास्ते जुगां जुगां विच अपने आप नूं प्रगट करदा। जुग जुग सतगुर धरे अवतारा, जब जब होत अरिष्ट अपारा, तब तब देह धारत अवतारा, उदों अवतार धारना करदे। सो वाहिगुरु ने अवतारा दी बेअंत प्रकार की भूमिका रखी है, उन्हां विचों विशेष रूप विच जैसे अंसा अवतार जिन्हां विच प्रभु दी अंश बसदी, जैसे धर्मी राजे महाराजा रघु, महाराजा अशोक, महाराजा विक्रमाजीत, महाराजा भोज, महाराजा रणजीत सिंह सैन, धर्मी राजे उन्हां विच प्रभु दी अंश वरतदी है, जो दुनिया उत्ते श्रेष्ठ धर्म दा राज करके दुनिया नूं हर पक्षों सुख देण दी कोशिश करदे। अवेसा अवतार दूसरे दे रूप विच प्रवेश करके दर्शन देना, जैसे नामदेव जी नूं कलंदर दे रूप विच آؤ کلندر کیسوا کارا بدالی پیسوا یہ اویسا اوتار ہے. تیسرا ہے نیتے اوتار جیسے برہم گیانی مہاپرکھ بابا بیر سنگھ جی مہاراج نرنگ آباد بابا کرم سنگھ صاحب ہوتی مردان والے تتھا ہور بھی بینت گیانوان مہاپرش یہ نیتے اوتار ہیں. پھر ہے نمیتے اوتار جیسے پرلادی رکھیا واسطے کوئی سیتا کوئی بھیشن کی رکھیا واسطے نرسنگ یا رام چندر کے روپ یہ نمیت اوتار ہیں. کسی نمیت نو مکھ لے کر کے آتے ہیں. یہ ہے پورن جیسے کرشن مہاراج سولہ کلاں سو پورن پلیا پھر پورن تن انت کلاں لے ٹھاکر چڑھیا سدگر بابا نانک دسے پاتشاہیاں گرو گوبند سنگھ جی مہاراج یہ پورن تم اوتار ہیں. سدگرو اوتار ہیں آپ نارائن کلا تار جگ مہ پرورو نرنکار آکار کر جوت جگ منڈل کرو سدگر نانک پرگٹیا مٹی تند جگ چانن ہوا یہ پورن تم اوتار ہیں. تو سدگرو گریب نواز سچے پاتشاہ جی نے دنیا اتے آ کے ماریا سکھا جگت وچ نانک نرمل پنتھ چلایا نرمل پیخ اپار تاس بن اور نہ کھو نرمل کہہ لو خالصا پنتھ کہہ لو ایکو ہی بات ہے. خالصا عربی کا شبد ہے تے نرمل اپنے گرمکھی کا ارتھ ایکو ہی ہے سدھ کا ہی واچک ہے. سو یہ سدگرو گریب نواز نے سرجنا کی خالصا پنتھ کے اندر گرو کی کرپا نے بینت برہم گیانی مہاپرش سور ویر دانی بھگت پیدا ہوئے. سو مہاپرشاں کے اندر بابا بیر سنگھ جی مہاراج نرنگ آباد والے مہاپرش جنہوں کا نام سارا ہی سکھ جگت جانتا جنہوں نے مہان قربانی کیتی تو دنیا اتنے ایک الوک کے کھیر ورتائی. بہت سارے مہاپرشاں نے کسی سمے تے شہیدیاں دتیاں اپنے شریر کی جا اپنے نال کچھ پیاریاں دی پر بابا بیر سنگھ صاحب جی دی شہیدی ایک الوکت ہے کہ انہاں دے نال 13,000 سنگھ ایٹ اے ٹائم شہید ہویا یہ دنیا دی پہلی شہیدی ہے. پھر ہن دے تان ہوئے نتانا 27,000 سینا سی کول شاستر دھاری سن پرنتو بابا جی نے الوک کھیل برتائی کہ اپنے تے وار نہیں کرنا شرنارتھی نہیں دینے آپا وار دینا انہاں بچنا وچ دڑھ رہندیاں ہویاں شہیدی دتی سی. بابا جی دے پتا سردار سیوا سنگھ جی جنہاں دا پوتر نگر گنگو بوا پنڈ ہے ترن تارن صاحب دے نیڑے اتھے گرو ہرگوبند صاحب جی مہاراج نے پوتر چرن پائے. اس پروار دے بزرگاں نے میری پیری دے مالک گرو ہرگوبند صاحب جی مہاراج جی دی مہان سیوا کیتی. سدگرو گریب نواز جی نے باردان دتا کہ اس نگر دے اندر ایک مہان مہاپرخ اوتار لین گے جو دنیا اتے ایک نواں ہی ساکا قائم کرنگے. سوامی انسار ਬਾਬਾ ਵੀਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਰਦਾਰ ਸੇਵਾ ਸਿੰਘ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਸਰਦਾਰ ਸੇਵਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਲਟਣ ਵਿਚ ਸਨ। ਜੰਗ ਵਿਚ ਬੜੀ ਬਹਾਦਰੀ ਨਾਲ ਲੜੇ, ਸ਼ਹੀਦੀ ਪ੍ਰਾਪਤ ਕੀਤੀ। ਉਦੋਂ ਖਾਲਸਾ ਰਾਜ ਪੈਦਾ ਕਰਨ ਵਾਸਤੇ ਸਿੰਘ ਬੜੀ ਸੂਰਵੀਰਤਾ ਨਾਲ ਰਣ ਭੂਮੀ ਵਿਚ ਆਪਣੀ ਬਹਾਦਰੀ ਦੇ ਜੋਹਰ ਦਿਖਾਉਂਦੇ ਸਨ, ਜਿਨ੍ਹਾਂ ਵਿਚ ਸਰਦਾਰ ਸੇਵਾ ਸਿੰਘ ਵੀ ਬਹਾਦਰੀ ਦੇ ਜੋਹਰ ਦਿਖਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਬੇਅੰਤ ਵਿਸ਼ੇਸ਼ਤਾਈਆਂ ਸਨ, ਜਿਨ੍ਹਾਂ ਵਿਚੋਂ ਇਕ ਇਹ ਵੀ ਕਿ ਜੇ ਪਿਤਾ ਸ਼ਹੀਦ ਹੋ ਜਾਏ ਤੇ ਉਹਦੇ ਪੁੱਤਰ ਨੂੰ ਉਹੋ ਹੀ ਨੌਕਰੀ ਦੇ ਦੇਣੀ, ਇੰਨੀ ਛੋਟ ਕਰਦੇ। ਬਾਬਾ ਵੀਰ ਸਿੰਘ ਜੀ ਮਹਾਰਾਜ ਨੇ ਬਾਲ ਅਵਸਥਾ ਦੀ ਵਿਦਿਆ ਨਗਰ ਵਿਖੇ ਪ੍ਰਾਪਤ ਕੀਤੀ, ਧਾਰਮਿਕ ਤੌਰ ਤੇ ਵੀ ਹੋਰ ਪੱਖੋਂ ਵੀ। ਜਦੋਂ ਕਿ ਆਪ ਜੀ ਜਵਾਨ ਹੋਏ ਸੋ ਇਹਨਾਂ ਨੂੰ ਆਪ ਜੀ ਦੇ ਪਿਤਾ ਵਾਲੀ ਜੋ ਡਿਊਟੀ ਸੀ, ਸੇਵਾ ਸੀ, ਉਸ ਪਰ ਨਿਯੁਕਤ ਕੀਤਾ ਗਿਆ। ਮੁਲਤਾਨ ਦੀ ਜੰਗ ਆ ਗਈ, ਜੋ ਮੁਲਤਾਨ ਦਾ ਸੂਬਾ ਸੀ ਆਪਣੇ ਸਾਵਣ ਮਲ ਉਹ ਬਾਗੀ ਹੋ ਗਿਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਚਾਰ ਸੂਬੇ ਸਨ ਵੱਡੇ, ਲਾਹੌਰ, ਮੁਲਤਾਨ, ਕਸ਼ਮੀਰ ਤੇ ਪਿਸ਼ਾਵਰ। 1,35,000 ਵਰਗ ਮੀਲ ਰਾਜ ਦਾ ਘੇਰਾ ਸੀ ਖਾਲਸੇ ਦੇ ਰਾਜ ਦਾ। ਮੁਲਤਾਨ ਦਾ ਸੂਬਾ ਆਕੀ ਹੋ ਗਿਆ, ਬੜਾ ਭਾਰੀ ਘਮਸਾਨ ਦਾ ਯੁੱਧ ਹੋਇਆ, ਪਰ ਸਿੱਖ ਫੌਜਾਂ ਜਿੱਤਣ ਵਿਚ ਸਫਲ ਨਾ ਹੋ ਸਕੀਆਂ ਤੇ ਜਾਨੀ ਮਾਲੀ ਹਰ ਪੱਖੋਂ ਬੇਅੰਤ ਨੁਕਸਾਨ ਹੋਇਆ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਪਰ ਤਿਆਰ ਸਿੰਘਾਂ ਨਾਲ ਸਲਾਹ ਕੀਤੀ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਬਾਬਾ ਸਾਹਿਬ ਸਿੰਘ ਬੇਦੀ ਦਾ ਆਰਾਧਨ ਕਰੋ, ਉਹ ਗੁਰੂ ਨਾਨਕ ਦੀ ਆਨਸ ਅਵਤਾਨ ਸਨ, ਉਹਨਾਂ ਨੇ ਹੀ ਆਪ ਜੀ ਨੂੰ ਖਾਲਸੇ ਦੇ ਰਾਜ ਦਾ ਉਦੋਂ ਰਾਜਾ ਬਣਾਇਆ ਜਦੋਂ ਉਹ ਆਪ ਜੀ ਦੇ ਪਿਤਾ ਸਰਦਾਰ ਮਾਨ ਸਿੰਘ ਦੀ ਮਕਾਨੀ ਗੁਜਰਾਂ ਵਾਲੇ ਆਏ ਸੀ। ਸਿੱਖ ਸਰਦਾਰ ਤੁਹਾਨੂੰ ਹਲਾਕ ਕਰਨਾ ਚਾਹੁੰਦੇ ਸੀ ਤੇ ਬਾਬਾ ਜੀ ਨੇ ਆਪ ਤੁਹਾਡੀ ਸੁਰੱਖਿਆ ਕੀਤੀ ਅਤੇ ਉਹਨਾਂ ਨੇ ਤਖ਼ਤ ਤੇ ਬਿਠਾ ਕਰਕੇ ਕੇਸਰ ਚੰਦਨ ਦਾ ਟਿੱਕਾ ਲਾਇਆ, ਸੀਸ ਤੇ ਦਸਤਾਰਾ ਸਜਾਇਆ ਤੇ ਆਪਣੀ ਸ੍ਰੀ ਸਾਹਿਬ ਤੁਹਾਨੂੰ ਪਹਿਨਾਈ ਅਤੇ ਵਚਨ ਕੀਤਾ ਸੀ ਕਿ ਖਾਲਸੇ ਨੂੰ ਬਹੁਤੇ ਗਹਿਣੇ ਘੜ ਕੇ ਇੱਕ ਹੰਸ ਬਣਾ ਦਿੱਤਾ, ਉਹਨਾਂ ਦਾ ਆਰਾਧਨ ਕਰੋ। ਉਹ ਇਸ ਵੇਲੇ ਪ੍ਰਕਾਸ਼ ਨਿਖ ਅਵਤਾਰ ਹਨ, ਗੁਰੂ ਨਾਨਕ ਦੀ ਅੰਸ ਹਨ, ਪੂਰਨ ਮਹਾਂਪੁਰਸ਼ ਰਾਜਾ ਯੋਗੀ ਹਨ। ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤ ਵੀ ਬਾਬਾ ਜੀ ਦੇ ਜਥੇ ਤੋਂ ਹੀ ਪਾਨ ਕੀਤਾ ਸੀ ਤੇ ਆਪ ਜੀ ਦੇ ਮਨ ਵਿਚ ਵੀ ਸਿੱਖ ਸਾਰੀਆਂ ਰਿਆਸਤਾਂ ਮਿਸਲਾਂ ਵਿਚ ਵੀ ਸਮੂਹ ਸਿੱਖ ਜਗਤ ਵਿਚ ਕੀ ਦੂਸਰੇ ਮਜ਼ਹਬਾਂ ਦੇ ਲੋਕਾਂ ਵਿਚ ਵੀ ਬਾਬਾ ਜੀ ਦਾ ਮਹਾਨ ਸਤਿਕਾਰ ਸੀ। ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਫਿਰ ਬਾਬਾ ਸਾਹਿਬ ਸਿੰਘ ਬੇਦੀ ਨੂੰ ਸਾਖੀ ਜਾਣ ਕੇ ਅਰਦਾਸਾ ਕੀਤਾ, ਬਾਬਾ ਜੀ ਜਾਣੀ ਜਾਣ ਆਪਣੇ ਸੇਵਾਦਾਰਾਂ ਨੂੰ ਉਨਾ ਸਾਹਿਬ ਆਗਿਆ ਕੀਤੀ ਕਿ ਅਸੀਂ 3 ਦਿਨ ਭੋਰੇ ਵਿਚ ਗੁਪਤ ਰਹਾਂਗੇ ਤੇ ਕਿਸੇ ਨੇ ਵੀ ਸਾਡੇ ਕਮਰੇ ਦੇ ਅੰਦਰ ਨਹੀਂ ਆਉਣਾ, ਪਹਿਰੇ ਲਗਾ ਦਿੱਤੇ। ਬਾਬਾ ਜੀ ਚੋਜੀ ਸਨ, ਗੈਬੀ ਸੂਖਮ ਸੈਨਾ ਜੋ ਪ੍ਰਤੱਖ ਵੀ ਹੋ ਸਕਦੀ ਹੈ ਸ਼ਹੀਦਾਂ ਮਰੀਦਾਂ ਦੀ, ਲੈ ਕਰਕੇ ਖਾਲਸਾ ਰਾਜ ਦੀਆਂ ਸਰਹੱਦਾਂ ਨੂੰ ਵਧਾਉਣ ਲਈ, ਕਾਇਮ ਕਰਨ ਲਈ। ਮਹਾਰਾਜਾ ਰਣਜੀਤ ਸਿੰਘ ਦੀ ਅਰਦਾਸ ਸੁਣ ਕੇ ਸਹਾਇਤਾ ਲਈ ਜੰਗ ਵਿਚ ਸ਼ਾਮਲ ਹੋਏ। ਸਬਜ਼ ਰੰਗ ਦਾ ਘੋੜਾ ਤੇ ਸਬਜ਼ ਰੰਗ ਦੀ ਕਮਾਨ। ਸ਼ਹੀਦੀ ਸੈਨਾ ਆ ਗਈਆਂ, ਜਿੱਧਰ ਜਾਣ ਉਧਰ ਹੀ ਫਤਿਹ ਹੁੰਦੀ ਜਾਏ। ਅਖੀਰ ਸਾਵਣ ਮਲ ਮੂੰਹ ਵਿਚ ਘਾਹ ਲੈ ਕੇ ਆ ਗਿਆ। ਈਨ ਮੰਨ ਲਏ ਬਾਬਾ ਜੀ ਆਦ੍ਰਿਸ਼ਟ ਹੋ ਗਏ। ਸਿੰਘਾਂ ਨੇ ਇਹ ਕੌਤਕ ਵੇਖਿਆ ਕਿ ਜਦੋਂ ਸਬਜ਼ ਰੰਗ ਦੇ ਘੋੜੇ ਤੇ ਕੋਈ ਗੁਰਮੁਖ ਮਹਾਂਪੁਰਸ਼ ਆਏ ਹੈ, ਜਿੱਧਰ ਉਹ ਜਾਂਦੇ ਰਹੇ ਜਿੱਤੇ ਜਿੱਤ ਹੁੰਦੀ ਰਹੀ। ਸਾਰੇ ਸਿੰਘ ਉਹਨਾਂ ਦਿਨਾਂ ਚ ਕੁਰਬਾਨੀ ਵਾਲੇ ਨਿਤਨੇਮੀ ਪ੍ਰੇਮੀ ਸਨ, ਸ਼ਰਧਾਲੂ ਸਨ, ਅੱਜ ਵਾਂਗੂ ਤਰਕਵਾਦੀ ਨਹੀਂ ਸਨ। ਸੋ ਵਿਸ਼ਵਾਸ ਹੋ ਗਿਆ ਕਿ ਇਹ ਅਰਦਾਸ ਦਾ ਫਲ ਸਰੂਪ ਬਾਬਾ ਜੀ ਨੇ ਆਪ ਹੀ ਇਹ ਚੋਜ ਵਰਤਾਇਆ। ਜਦੋਂ ਪਤਾ ਵੀ ਉਹਨੇ ਸਹਿਬ ਕੀਤਾ, ਇਹ ਬਚਨ ਮਿਲਿਆ ਕਿ ਤਿੰਨ ਦਿਨ ਬਾਬਾ ਜੀ ਗੁਪਤ ਰਹੇ ਸਨ, ਭਾਵ ਇਸ ਢੰਗ ਨਾਲ ਚੋਜ ਵਰਤਾ ਕੇ ਜੰਗ ਵਿਚ ਸ਼ਾਮਲ ਹੋਏ। ਮਹਾਰਾਜਾ ਰਣਜੀਤ ਸਿੰਘ ਦੀ ਜੰਗ ਵਿਚ ਲਾਜ ਰੱਖੀ। ਹੁਣ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਹੋਏ ਸੂਬੇ ਦਾ ਇੰਤਜ਼ਾਮ ਵੀ ਕਰਨਾ ਸੀ, ਅਨੁਵਾਦ ਕਰਨ ਵੀ ਜਾਣਾ ਸੀ, ਤੇ ਪੈਂਡਾ ਦੂਰ ਸੀ। ਫਿਰ ਵਿਚਾਰ ਕੀਤੀ ਸਿੰਘਾਂ ਨਾਲ, ਕਹਿਣ ਲੱਗੇ ਜੀ ਬਾਬਾ ਸਾਹਿਬ ਸਿੰਘ ਬੇਦੀ ਦੇ ਸੇਵਕ ਬਾਬਾ ਭਾਗ ਸਿੰਘ ਜੀ ਇੱਥੇ ਨੇੜੇ ਹੀ ਹੈ, ਰਾਵਲਪਿੰਡੀ ਗੁਮਰਾਹ ਨਦੀ ਦੇ ਕਿਨਾਰੇ। ਬਰਗਤ ਆਤਮਾ ਬੜੇ ਵਿਦਵਾਨ ਹਨ, ਤਿਆਗੀ ਬਰਾਗੀ ਹਨ। ਅਤ ਸੀਤਲ ਨਹ ਦਰੋਹ ਚਿੱਤ ਸਹਿਣਸ਼ੀਲਤਾ ਸਾਰ, ਅਤ ਸਹਿ ਸੀਤਲ ਸੁਭਾਅ, ਮਨ ਵਿਚ ਕੋਈ ਦਰੋਹ ਛਲ ਨਹੀਂ, ਜੇ ਸਹਿਣਸ਼ੀਲ ਸੁਭਾਅ ਹੈ। ਐਸੇ ਮਹਾਂਪੁਰਸ਼ ਹਨ, ਆਪ ਉਹਨਾਂ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਓ, ਉਹ ਬਾਬਾ ਜੀ ਦਾ ਹੀ ਸਰੂਪ ਹਨ, ਕੋਈ ਭੇਦ ਨਹੀਂ। ਫਿਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਰਸਤਾਂ ਵਸਤਾਂ ਭਿਟਾਵਾਂ ਲੈ ਕਰਕੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਲਈ ਕਲਗੀ ਉਤਾਰ ਕੇ ਸਾਦੇ ਬਾਣੇ ਵਿਚ ਨੰਗੇ ਚਰਨੇ ਬਾਬਾ ਭਾਗ ਸਿੰਘ ਦੇ ਚਰਨਾਂ ਚ ਬਹੁਤ ਸਾਰੇ ਸਿੰਘਾਂ ਨੂੰ ਆਪ ਹੀ ਭੇਟਾ ਲਈ। ਸਿੰਘਾਂ ਦੇ ਸੀਸਾਂ ਦੇ ਕੜਾਹ ਪ੍ਰਸ਼ਾਦ ਦੀਆਂ ਦੇਗ ਦੀਆਂ ਪਰਾਤਾਂ ਚੁਕਵਾ ਕਰਕੇ ਬਾਬਾ ਜੀ ਦੇ ਪਾਸ ਪਹੁੰਚੇ। ਬਾਬਾ ਜੀ ਬਰਗਤ ਸਨ, ਸੋ ਆਪ ਜੀ ਨੇ ਜਿਲੇ ਦੇਖਿਆ ਕਿ ਰਾਜਾ ਆ ਰਿਹਾ, ਉਹ ਨਹੀਂ ਸੀ ਚਾਹੁੰਦੇ ਕਿ ਪਸਾਰੇ ਵਾਲਾ ਕੋਈ ਬੰਦਾ ਆਵੇ, ਇਸ ਪਵਿੱਤਰ ਬਾਜੂ ਮੰਡਲ ਵਿਚ ਖਲਾਓ ਪੈਦਾ ਹੋਵੇ, ਭਜਨ ਦੇ ਪ੍ਰਮਾਣੂ ਵਿਗੜਨ। ਜਿਲੇ ਰਾਜਸੀ ਬੰਦੇ ਆਉਂਦੇ ਹੈ ਤੇ ਸਵਾਰਥੀ ਪਬਲਿਕ ਵੀ ਮਹਾਂਪੁਰਸ਼ਾਂ ਕੋ ਆਉਣ ਲੱਗ ਜਾਂਦੀ ਹੈ। ਜਿਹਨਾਂ ਕੋਲ ਰਾਜਾ ਆਉਂਦਾ, ਸੰਤਾਂ ਨੂੰ ਬੇਨਤੀ ਕਰਕੇ ਕੰਮ ਲਵਾਂਗੇ, ਤੇ ਮਹਾਂਪੁਰਸ਼ ਨਹੀਂ ਸੀ ਚਾਹੁੰਦੇ। ਸੋ ਪਰ ਮਹਾਰਾਜਾ ਰਣਜੀਤ ਸਿੰਘ ਦੀ ਨਿਮਰਤਾ ਤੇ ਪਿਆਰ, ਜਿਹਦੇ ਅੱਗੇ ਬਾਬਾ ਜੀ ਨੇ ਕੋਈ ਵਚਨ ਨਾ ਕਿਹਾ, ਤੇ ਉਂਝ ਇਹ ਕਿਹਾ ਕਿ ਮੇਰੀ ਫਕੀਰਾਂ ਵਾਲੀ ਪਰਾ ਰਵਦ ਹੈ, ਤੂੰ ਭਾਈ ਜਿਹਨਾਂ ਦੀ ਕਿਰਪਾ ਨਾਲ ਜਿੱਤ ਜਿੱਤੀ, ਜਿਹਨੇ ਤੈਨੂੰ ਰਾਜ ਦਾ ਤਿਲਕ ਦਿੱਤਾ, ਉਹਨਾਂ ਕੋਲੇ ਜਾ ਕੇ ਉਹਨੇ ਧੰਨਵਾਦ ਕਰਨਾ ਸੀ। ਗੱਜ ਕੇ ਬੋਲੋ, ਆਹ ਜਿਹੜਾ ਪ੍ਰਸ਼ਾਦ ਹੈ ਇਹ ਵਰਤਾ ਦਿਓ, ਜਿਹੜੇ ਮਾਇਆ ਪਦਾਰਥ ਹੈ ਸਾਰੇ ਚੁੱਕ ਕੇ ਲੈ ਜਾ, ਸਾਨੂੰ ਇਹਨਾਂ ਦੀ ਲੋੜ ਨਹੀਂ। ਇਤਨੇ ਤਿਆਗੀ ਸਨ। ਬਾਬਾ ਵੀਰ ਸਿੰਘ ਜੀ ਮਹਾਰਾਜ ਵੀ ਉਹਨਾਂ ਦਿਨਾਂ ਚ ਫੌਜ ਵਿਚ ਨਾਲ ਹੀ ਸੀ। ਜਦੋਂ ਦਰਸ਼ਨ ਕੀਤਾ, ਫਿਰ ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ। ਜਦੋਂ ਬਾਬਾ ਭਾਗ ਸਿੰਘ ਜੀ ਦਾ ਦਰਸ਼ਨ ਕੀਤਾ, ਜੈਸੇ ਪ੍ਰਮਾਣ ਦੇ ਤੌਰ ਤੇ ਕੋਈ ਉਸਤਾਦ ਹੈ, ਕੋਈ ਵਿਦਿਆਰਥੀ ਹੈ ਸਕੂਲ ਦਾ, ਮਾਸਟਰ ਪੜ੍ਹਾਉਂਦੇ ਹੈ, ਵਿਦਿਆਰਥੀ ਪੜ੍ਹਦੇ ਹੈ, ਸਮਾਂ ਲੰਘ ਜਾਂਦਾ, ਕਿਸੇ ਜਹਾਜ਼ ਵਿਚ ਸਫ਼ਰ ਕਰਦੇ ਹੈ ਜਾਂ ਸਹਿਬਨ ਕਿਤੇ ਇਕੱਠੇ ਹੁੰਦੇ ਹੈ, ਉਹ ਇੱਕ ਦੂਜੇ ਨੂੰ ਸਿਆਣਦੇ ਹੈ ਵੀ ਦੇਖਿਆ ਉਹਨੂੰ ਦੇਖਦਾ ਉਹਨੂੰ ਜਿਹੜੇ ਪੁੱਛ ਬਹਿੰਦੇ ਹੈ, ਉਹ ਕਹਿੰਦਾ ਉਸਤਾਦ ਜੀ ਮੈਂ ਤੁਹਾਨੂੰ ਸਿਆਣਿਆ ਹੀ ਨਾ, ਮੁਆਫ਼ ਕਰੋ। ਉਹ ਕਹਿੰਦਾ ਪੁੱਤਰ ਮੈਂ ਤੈਨੂੰ ਪੜ੍ਹਾਉਂਦਾ ਰਿਹਾ, ਮੈਂ ਨਾ ਸਿਆਣਿਆ। ਤੇ ਜਿਹੜੇ ਫਿਰ ਸਿਆਣ ਹੋ ਜਾਂਦੀ ਹੈ, ਫਿਰ ਉਹ ਕੱਲੇ ਕਾਲ ਦਾ ਜਿਹੜਾ ਭੁੱਲ ਭੁਲਾਵਾ ਸੀ ਦੂਰ ਹੋ ਜਾਂਦਾ, ਫਿਰ ਉਸਤਾਦ ਉਹਨੂੰ ਪਿਆਰ ਦਿੰਦਾ, ਉਹਨੂੰ ਨਮਸਕਾਰ ਕਰਦਾ, ਉਹਨੂੰ ਛਾਤੀ ਨਾਲ ਲਾਉਂਦਾ, ਤੂੰ ਤਾਂ ਮੇਰਾ ਹੀ ਵਿਦਿਆਰਥੀ ਨਿਕਲਿਆ। ਇਸੇ ਤਰ੍ਹਾਂ ਮਹਾਂਪੁਰਸ਼ ਤੇ ਜਗਿਆਸੂ ਅਨੇਕਾਂ ਜਨਮਾਂ ਤੋਂ ਸਤਸੰਗ ਕਰਦੇ ਤੁਰੇ ਆਉਂਦੇ, ਤੇ ਜਦੋਂ ਨਯਾ ਜਨਮ ਮਿਲਦਾ ਉਹਨਾਂ ਨੂੰ ਕਈ ਵਾਰੀ ਪੁਰਾਤਨ ਯਾਦ ਭੁੱਲ ਜਾਂਦੀ ਹੈ। ਜਦੋਂ ਸਮੇਂ ਨਾਲ ਫੇਰ ਮਿਲਦੇ ਹੈ ਤੇ ਉਹ ਫੇਰ ਪੁਰਾਣੀ ਪਹਿਚਾਣ ਸ਼ੁਰੂ ਹੋ ਜਾਂਦੀ ਹੈ ਤੇ ਪਰਸਪਰ ਜਿਹੜਾ ਸਨੇਹ ਹੈ ਜਾਗ ਪੈਂਦਾ। ਉਹ ਜਗਿਆਸੂ ਉਸੇ ਤਰ੍ਹਾਂ ਜਿਵੇਂ ਪਹਿਲੇ ਜਨਮ ਚ ਸੇਵਾ ਕਰਦਾ ਗਿਆ ਸੀ ਉਸੇ ਤਰ੍ਹਾਂ ਫੇਰ ਕਰਨ ਲੱਗ ਜਾਂਦਾ। ਜਿਵੇਂ ਕੋਈ ਬੰਦਾ ਕਿਸੇ ਮਹਾਂਪੁਰਖ ਦੀ ਸੇਵਾ ਕਰੇ ਸੌ ਜਾਏ, ਜਿਹੜੇ ਉੱਠੇਗਾ ਉਵੇਂ ਸੇਵਾ ਚ ਜੁਟ ਜਾਏਗਾ। ਇਸੇ ਤਰ੍ਹਾਂ ਇੱਕ ਸਰੀਰ ਨੂੰ ਤਿਆਗ ਕੇ ਰੂਹ ਜਦੋਂ ਦੂਆ ਸਰੀਰ ਧਾਰਦੀ ਹੈ ਤੇ ਇੰਨਾ ਕੇ ਅੰਤਰ ਆਉਂਦਾ ਜਿਵੇਂ ਸੁੱਤਾ ਹੋਇਆ ਬੰਦਾ ਜਾਗ ਹੋਵੇ। ਗੱਜ ਕੇ ਬੋਲੋ। ਫਿਰ ਨਾਲੇ ਸਮਾਂ ਵੀ ਹੈ ਪੂਰਵ ਅੰਕਰ, ਪੂਰਵ ਕਰਮ ਅੰਕਰ ਜਦ ਪ੍ਰਗਟ, ਪੂਰਵਲੇ ਕਰਮ ਦਾ ਜਦੋਂ ਅੰਕਰ ਅੰਗੂਰ ਫੁੱਟਦਾ ਹੈ ਫਿਰ ਹੁੰਦਾ ਕੀ ਆ, ਤੋ ਭੇਟਿਓ ਪੁਰਖ ਰਸਕ ਬੈਰਾਗੀ। ਫਿਰ ਰਸਿਆ ਹੋਇਆ ਪੁਰਸ਼ ਬ੍ਰਹਮ ਗਿਆਨੀ, ਬ੍ਰਹਮ ਆਨੰਦ ਨੂੰ ਲੈਣ ਵਾਲਾ, ਅਦਵੈਤਾ ਆਨੰਦ ਨੂੰ, ਅਭੇਦਤਾ ਦੇ ਆਨੰਦ ਨੂੰ ਲੈਣ ਵਾਲਾ ਮਹਾਂਪੁਰਸ਼ ਫਿਰ ਪ੍ਰਾਪਤ ਹੋ ਜਾਂਦਾ। ਜਿਵੇਂ ਵਿਦਿਆਰਥੀ ਪੜ੍ਹਦਾ ਜਾਂਦਾ ਕੋਈ ਪ੍ਰਾਇਮਰੀ ਹਾਈ ਫਿਰ ਅਗਲੀ ਕਲਾਸ, ਇਸ ਤਰ੍ਹਾਂ ਇਸ ਜਨਮ ਪੜ੍ਹਾਈ ਕਰਦਾ ਜਿਹੜੇ ਤਰੁਟੀ ਰਹਿ ਜਾਂਦੀ ਹੈ ਤੇ ਵਾਹਿਗੁਰੂ ਉਸ ਜਗਿਆਸੂ ਨੂੰ ਫੇਰ ਗੁਰਸਿੱਖਾਂ ਦੇ ਘਰ ਜਨਮ ਦੇ ਕੇ ਮੌਕਾ ਦਿੰਦਾ। ਮਹਾਂਪੁਰਸ਼ ਭਾਵੇਂ ਸੁਤੰਤਰ ਆ ਬੰਧਨ ਵਿਚ ਨੇ, ਜਿਵੇਂ ਦਰੋਗਾ ਜੇਲ ਚ ਘੁੰਮਦਾ ਜਾਂ ਡਾਕਟਰ ਘੁੰਮਦਾ ਜਾਂ ਹੋਰ ਕਾਰਕੁਨ ਤੇ ਜੇਲੀ ਕੈਦ ਵਿਚ ਹੈ, ਬਾਕੀ ਜੀਵ ਕਰਮਾਂ ਦਾ ਲੇਖਾ ਦੇਣ ਲਈ ਸੰਸਾਰ 84 ਲੱਖ ਜੂਨਾਂ ਦੇ ਬੰਧਨ ਕੈਦ ਚ ਆਉਂਦੇ ਹੈ। ਮਹਾਂਪੁਰਸ਼ ਸੁਤੰਤਰ ਹੈ ਪਰ ਹੈ ਪਰਉਪਕਾਰ ਵਾਸਤੇ ਸਰਵਰ ਤਰਵਰ ਸੰਤ ਜਨ, ਚੌਥਾ ਬਾਦਲ ਮੈਂ ਪਰਉਪਕਾਰਨ ਕਾਰਨੇ ਚੌਹਾਂ ਧਾਰੀ ਦੇ। ਸਰਵਰ ਸਰੋਵਰ ਜਾਂ ਸਮੁੰਦਰ ਆ, ਉਹਨੂੰ ਆਪਣੇ ਪਾਣੀ ਦਾ ਕੀ ਲਾਭ ਹੈ, ਦੂਜੇ ਲਾਭ ਲੈਂਦੇ। ਸਮੁੰਦਰ ਚ ਕਿੰਨੇ ਮੋਤੀ ਪਏ, ਦੂਜਿਆਂ ਨੂੰ ਲਾਭ ਹੈ, ਉਹਨੂੰ ਕੀ ਲਾਭ ਹੈ। ਸਰਵਰ ਦਰਖਤ, ਉਹਦਾ ਫਲ, ਉਹਦਾ ਲੱਕੜ, ਉਹਦੀ ਛਾਇਆ, ਦੂਸਰੇ ਨੂੰ ਲਾਭ ਹੈ। ਸੰਤ ਜਨ ਜਿਹੜੇ ਉਹਨਾਂ ਦੀ ਬੰਦਗੀ ਵੀ ਦੁਨੀਆਂ ਦੇ ਪਰਉਪਕਾਰ ਵਾਸਤੇ, ਉਹਨਾਂ ਦਾ ਗਿਆਨ ਹੁੰਦਾ, ਵਿਦਿਆ ਹੁੰਦੀ ਹੈ। ਤੇ ਬਦਲਾਂ ਦਾ ਪਾਣੀ, ਬਦਲਾਂ ਨੂੰ ਉਹਦਾ ਕੀ ਆਸਰਾ, ਇਹ ਵੀ ਸ੍ਰਿਸ਼ਟੀ ਨੂੰ ਸਰਤਵਜ ਕਰਦੇ ਹੈ, ਦੁਆਂ ਨੂੰ ਲਾਭ। ਚਾਰ ਚੀਜ਼ਾਂ ਜਿਹੜੀਆਂ ਪਰਉਪਕਾਰ ਕਰਨ ਵਾਸਤੇ ਦੇਹ ਧਾਰਦੀਆਂ, ਉਹ ਜੇ ਦੇਹ ਦੀ ਲੋੜ ਨਹੀਂ ਇਹਨਾਂ ਨੂੰ ਹੁੰਦੀ। ਸੋ ਬਾਬਾ ਜੀ ਮਹਾਰਾਜ ਵੀ ਵਾਹਿਗੁਰੂ ਵੱਲੋਂ ਭੇਜੇ ਆਏ ਜਗਿਆਸੂ, ਜਿੰਨਾ ਚਿਰ ਉਹਦੇ ਕਰਮ ਦਾ ਬਕਾਇਆ ਰਹਿੰਦਾ ਉਨਾ ਚਿਰ ਮਹਾਰਾਜ ਉਹਨੂੰ ਫਿਰ ਮਾਨਸ ਦੇ ਦਿੰਦੇ ਆ, ਫਿਰ ਮੌਕਾ ਦਿੰਦੇ ਭਾਈ ਤੈਨੂੰ ਚਾਨਸ ਦਿੰਦੇ ਆ, ਜਿਹੜੀ ਪਿੱਛੇ ਤਰੁਟੀ ਰਹਿ ਗਈ ਜਿਵੇਂ ਕਲਾਸ ਵਿਦਿਆਰਥੀ ਫੇਲ ਹੋ ਜਾ ਹੋਵੇ ਮਾਸਟਰ ਦਾ ਆਗਿਆਕਾਰੀ, ਉਹਨੂੰ ਮਾਸਟਰ ਕਲਾਸ ਵਿਚੋਂ ਕੱਢਦਾ ਨੀ, ਹਾਜ਼ਰੀਆਂ ਪੂਰੀਆਂ ਹੋਣ ਉਸਦਾ ਨਾਮ ਨੀ ਕੱਟਦਾ, ਉਹਨੂੰ ਫੇਰ ਮੌਕਾ ਦਿੰਦਾ ਵੀ ਚੱਲ ਬਈ ਆਹ ਸਾਲ ਫੇਲ ਆ ਲਾ, ਆਹ ਸਾਲ ਹੋਰ ਲਾ ਲਾ। ਇਸ ਤਰ੍ਹਾਂ ਪਰਮੇਸ਼ਰ ਵੀ ਫਿਰ ਜਿਹੜਾ ਉਹਦਾ ਆਗਿਆਕਾਰੀ ਹੈ ਸੇਵਾ ਵਿਚ ਗੈਰ ਹਾਜ਼ਰ ਨਹੀਂ ਸਿਮਰਨ ਸਤਸੰਗ ਵਿਚ, ਉਹਨੂੰ ਮੌਕਾ ਦਿੰਦੇ ਆ ਕਿ ਤੇਰੀ ਕਿਸੇ ਕਾਰਨ ਕਮਜ਼ੋਰੀ ਸੇਵਾ ਸਿਮਰਨ ਚ ਤਰੁਟੀ ਰਹਿ ਗਈ, ਦਇਆ ਦਾਨ ਪਰਉਪਕਾਰ ਚ ਆਤਮ ਗਿਆਨ ਦੀ ਪ੍ਰਾਪਤੀ ਤੱਕ। ਸੋ ਫਿਰ ਮਹਾਰਾਜ ਮੌਕਾ ਦਿੰਦੇ, ਫਿਰ ਉਸ ਵਿਦਿਆਰਥੀ ਨੂੰ ਪੜ੍ਹਾਉਣ ਵਾਸਤੇ ਮਾਸਟਰ ਦੀ ਵੀ ਲੋੜ ਹੈ, ਉਹ ਮਹਾਤਮਾ ਰੂਪੀ ਜਿਹੜੇ ਮਾਸਟਰ ਹੈ ਉਹਨਾਂ ਨੂੰ ਵੀ ਨਾਲੇ ਨਾਲ ਭੇਜਦਾ। ਭਾਵੇਂ ਜਿਹਨ ਕੋਰਸ ਕਰ ਲਿਆ ਉਹਨੂੰ ਬਲੈਕ ਬੋਰਡ ਤੇ ਊੜਾ ਆੜਾ ਲਿਖਣ ਦੀ ਇਹ ਵੀ ਸੀ ਲੋੜ ਨਹੀਂ, ਪਰ ਵਿਦਿਆਰਥੀ ਨੂੰ ਪੜ੍ਹਾਉਣ ਵਾਸਤੇ ਲਿਖਣਾ ਪੈਂਦਾ, ਕਾਇਦਾ ਪੜ੍ਹਨਾ ਪੈਂਦਾ, ਪੜ੍ਹਾਉਣਾ ਪੈਂਦਾ। ਪਹਿਲਾਂ ਆਪ ਪੜ੍ਹੂ ਫਿਰ ਹੀ ਪੜ੍ਹਾਉ, ਭਾਵੇਂ PhD ਕਰ ਲੈਣ। ਇਸ ਤਰ੍ਹਾਂ ਜਿਹੜੇ ਮਹਾਤਮਾ ਭਜਨ ਕਰਕੇ ਭਾਵੇਂ ਉਹਨਾਂ ਦਾ ਕੋਈ ਪ੍ਰਯੋਜਨ ਨਹੀਂ ਰਹਿੰਦਾ, ਫਿਰ ਵੀ ਨਿਤ ਨਿਮਿਤ ਜਿਹੜੀ ਕਿਰਿਆ ਆ ਉਹ ਜਗਿਆਸੂਆਂ ਨੂੰ ਸਮਝਾਉਣ ਵਾਸਤੇ ਕਰਦੇ ਤੇ ਕਰਾਉਂਦੇ, ਇਉਂ ਹੀ ਨਜ਼ਰ ਆਉਂਦੇ ਜਿਵੇਂ ਆਮ ਦੁਨੀਆਂ ਕਰਦੀ ਹੈ। ਗੱਜ ਕੇ ਬੋਲੋ। ਕਈ ਵਾਰੀ ਕਈ ਸ਼ੰਕਾ ਵੀ ਕਰਦੇ ਕਿ ਸਾਧੂ ਜੀ ਨੂੰ ਕੀ ਲੋੜ ਹੈ ਨਿਤ ਨਿਯਮ ਦੀ, ਪਰ ਨਹੀਂ, ਜਗਿਆਸੂਆਂ ਨੂੰ ਭਲੇ ਪਾਸੇ ਲਾਉਣ ਵਾਸਤੇ ਉਹਨਾਂ ਨੂੰ ਵੀ ਸਾਰੇ ਸਾਧਨ ਕਰਨੇ ਪੈਂਦੇ, ਤੀਰੇ ਇਸ਼ਨਾਨ ਦੂਜੇ ਤੀਜੇ ਜਿੰਨੇ ਵੀ ਹੈ, ਕਿ ਜੇ ਉਹ ਛੱਡ ਪੈਣਗੇ ਜਗਿਆਸੂਆਂ ਦੀ ਅਵਸਥਾ ਨੇ ਉਹ ਰੀਸ ਕਰਕੇ ਨਰਕਗਾਮੀ ਹੋਣਗੇ। ਇਸ ਲਈ ਮਹਾਂਪੁਰਖ ਮਰਿਆਦਾ ਪੁਰਸ਼ੋਤਮ ਹੋ ਕੇ ਵਰਤਦੇ ਆ ਤਾਂ ਜੋ ਜਗਿਆਸੂ ਸਾਡੀ ਉਹ ਨਕਲ ਕਰਨ ਜਿਵੇਂ ਇਹਨਾਂ ਦਾ ਭਲਾ ਹੋ ਸਕੇ, ਉਹ ਵੀ ਉਸੇ ਕਿਰਿਆ ਚ ਵਰਤਦੇ। ਸੋ ਇਸ ਪ੍ਰਕਾਰ ਮਹਾਂਪੁਰਸ਼ ਜਿਹੜੇ ਆ ਉਹ ਭਾਈ ਵਰਤਦੇ। ਬਾਬਾ ਭਾਗ ਸਿੰਘ ਦੇ ਜਿਹੜੇ ਦਰਸ਼ਨ ਕੀਤੇ, ਪੂਰਵਲਾ ਜਿਹੜਾ ਅੰਕਰ ਕਰਮ ਸੀ ਪੁੱਟ ਪਿਆ। ਕਈਆਂ ਨੂੰ ਇੱਕ ਜਨਮ, ਦੋ, ਤਿੰਨ, ਚਾਰ ਜਾਂ ਵੱਧ ਬੰਦਗੀ ਭਜਨ ਕਰਨੇ ਨਾਲ ਕਰਮ ਉਪਾਸਨਾ ਗਿਆਨ ਫਿਰ ਮੁਕਤੀ ਪ੍ਰਾਪਤ ਹੁੰਦੀ ਹੈ। ਕਈ ਮਹਾਂਪੁਰਸ਼ਾਂ ਦੀ ਕਮਾਈ ਪਿਛਲੇ ਜਨਮ ਦੀ ਪੂਰੀ ਹੋ ਗਈ, ਇੱਕ ਗਿਆਨ ਹੋਣਾ ਬਾਕੀ ਹੈ। ਉਹਨਾਂ ਨੂੰ ਫਿਰ ਜਿਹੜੇ ਅਗਲਾ ਜਨਮ ਮਹਾਰਾਜ ਦਿੰਦੇ, ਫਿਰ ਉਹਨਾਂ ਨੂੰ ਬੜੀ ਜਲਦੀ ਗਿਆਨ ਹੋ ਜਾਂਦਾ। ਉਹ ਕਿਵੇਂ, ਜਿਵੇਂ ਦੀਵਾਵਤੀ ਤਿਆਰ ਹੋਵੇ, ਇੱਕ ਤੀਲ ਲਾਉਣ ਦੀ ਲੋੜ ਹੈ। ਕਈਆਂ ਨੂੰ ਤਾਂ ਪਹਿਲਾਂ ਦੀਵਾ ਹੀ ਬਣਾਉਣਾ ਪਊ, ਵਿੱਚ ਘਿਓ ਪਾਉਣਾ ਪਊ, ਬੱਤੀ ਪਾਉਣੀ ਪਊ, ਫੇਰ ਤੀਲ ਹੈ। ਪਰ ਕਈ ਮਹਾਂਪੁਰਸ਼ਾਂ ਦੀ ਸਮੱਗਰੀ ਸਾਰੀ ਤਿਆਰ ਹੁੰਦੀ ਹੈ, ਸਿਰਫ ਤੀਲ ਲਾਉਣ ਦੀ ਲੋੜ ਹੈ। ਉਹਨਾਂ ਨੂੰ ਥੋੜੇ ਦਿਨੇ ਕਮਾਈ ਕਰਨੇ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਸੋ ਬਾਬਾ ਵੀਰ ਸਿੰਘ ਸਾਹਿਬ, ਉਹਨਾਂ ਦੀ ਕਮਾਈ ਸੰਪੂਰਨ ਸੀ। ਬਾਬਾ ਭਾਗ ਸਿੰਘ ਸਾਹਿਬ ਦਾ ਜਿਹੜਾ ਮਿਲਣਾ ਸੀ, ਉਹ ਸਮਝੋ ਦੀਵਾਬਤੀ ਤਿਆਰ ਸੀ, ਗਿਆਨ ਦੀ ਤੀਲ ਲਾ ਕੇ ਹਿਰਦੇ ਵਿੱਚ ਆਤਮਾ ਦਾ ਗਿਆਨ ਹੀ ਉਹਦਾ ਹੀ ਪ੍ਰਕਾਸ਼ ਕਰਨਾ ਸੀ। ਸਤਿਗੁਰੂ ਸਾਹਿਬ ਦਾ ਹਜ਼ਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ। ਇਹ ਸਰੀਰ ਵਿੱਚ 7,07,70,365 ਨਾੜੀ ਹੈ। ਦੇਖ ਲਓ ਕਿੱਡਾ ਢਾਂਚਾ ਬਣਾਇਆ। ਤੁਸੀਂ ਇਸ ਤਰ੍ਹਾਂ ਦੇਖੋਗੇ ਤੁਹਾਨੂੰ ਐਂ ਦਿਸੂ ਜਿਵੇਂ ਕੋਈ ਜਾਲ ਬਣਿਆ ਹੁੰਦਾ। ਇੰਨੀਆਂ ਨਾੜੀਆਂ ਦੱਸਦੇ, 3.5 ਅਰਬ ਤਾਂ ਰੋਮ ਹੀ ਦੱਸਦੇ, ਰੋਮਾਂ ਦੀ ਕੋਈ ਗਿਣਤੀ। ਜੇ ਬ੍ਰਹਮ ਗਿਆਨ ਦੀ ਵਾਸਤਾ ਹੋ ਜਾਏ, ਗੁਰਮੁਖ ਰੋਮ ਰੋਮ ਧਿਆਵੇ, ਇੱਕ ਵਾਰੀ ਵਾਹਿਗੁਰੂ ਕਹਿ ਦੇਵੇ, 3.5 ਅਰਬ ਵਾਰੀ ਇੱਕੋ ਵਾਰੀ ਹੋ ਜਾਂਦਾ। ਹੁਣ ਉਹਦੇ ਨਾਲ ਆਮ ਬੰਦਾ ਕਿਵੇਂ ਰਲੂ ਜਨ ਰਸਨਾ ਨਾਲ ਜਾਪ ਕਰਨਾ। ਇੱਕ ਸਵਾਸ ਵਿੱਚ ਚੰਗਾ ਬੰਦਾ 17-18 ਵਾਰੀ ਜਾਂ ਕੁਝ ਵੱਧ ਕਹਿ ਸਕਦਾ, ਪਰ ਜਿਹੜੇ ਗਿਆਨਵਾਨ ਉਹਨਾਂ ਦੀ ਅਵਸਥਾ ਬੜੀ ਉੱਚੀ ਹੈ। ਉਹਨਾਂ ਨੂੰ ਕਿਹਾ ਗੁਰਮੁਖ ਕੋਟ ਆਧਾਰ ਦਾ ਦੇ ਨਾਂ ਹੈ ਇੱਕ ਕਣੇ, ਗੁਰਮੁਖ ਰੋਮ ਰੋਮ ਹਰ ਧਿਆਵਾ। ਐਸੀ ਅਵਸਥਾ ਹੁੰਦੀ ਜਿਹੜੀ ਬਾਬਾ ਭਾਗ ਸਿੰਘ ਸਾਹਿਬ ਦੀ ਸੀ। ਤੇ ਭਾਈ ਦਇਆ ਸਿੰਘ ਸਾਹਿਬ ਦੀ ਟਕਸਾਲ ਹੈ। ਭਾਈ ਦਇਆ ਸਿੰਘ ਜਿਨ੍ਹਾਂ ਨੇ ਪੰਜਾਂ ਪਿਆਰਾਂ ਹੀ ਸਭ ਤੋਂ ਪਹਿਲਾਂ ਸੀਸ ਦਾ ਬਲੀਦਾਨ ਦੇ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਪੰਜਾਂ ਪਿਆਰਿਆਂ ਦੇ ਜਥੇਦਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੜਬਈ, ਉਹਨਾਂ ਦੇ ਬਾਬਾ ਸੁਭਾ ਸਿੰਘ ਸਾਹਿਬ ਜੋ ਅਨੰਦਪੁਰ ਹੀ ਰਹੇ, ਉਹਨਾਂ ਦੀ ਵੀ ਉੱਥੇ ਸੰਪਰਦਾ ਚੱਲੀ। ਸੰਤ ਸੰਪੂਰਨ ਸਿੰਘ ਹੋਏ ਜਿਹੜੇ ਮਾਨ ਬੈਦਰਾਜ ਹੋਏ। ਫਿਰ ਬਾਬਾ ਸਾਹਿਬ ਸਿੰਘ ਬੇਦੀ ਉਨਾ ਸਾਹਿਬ ਵਾਲੇ, ਉਪਰੰਤ ਬਾਬਾ ਭਾਗ ਸਿੰਘ ਕੁਰੀ ਵਾਲੇ, ਫਿਰ ਬਾਬਾ ਵੀਰ ਸਿੰਘ, ਬਾਬਾ ਖੁਦਾ ਸਿੰਘ, ਬਾਬਾ ਮਹਾਰਾਜ ਸਿੰਘ, ਬਾਬਾ ਰਾਮ ਸਿੰਘ, ਬਾਬਾ ਕਰਮ ਸਿੰਘ ਜੀ ਮਹਾਰਾਜ ਗੋਤੀ ਮਰਦਾਨ ਵਾਲੇ, ਫਿਰ ਬਾਬਾ ਲਾਲ ਸਿੰਘ, ਬਾਬਾ ਆਪਣੇ ਆਇਆ ਸਿੰਘ ਸਾਹਿਬ, ਬਾਬਾ ਰਾਮ ਸਿੰਘ, ਫਿਰ ਬਾਬਾ ਮਾਝਾ ਸਿੰਘ, ਅੱਜ ਕੱਲ ਅੰਤ ਮਹਾਂਪੁਰਸ਼ ਬਾਬਾ ਰੋਸ਼ਨ ਸਿੰਘ ਜੀ। ਸੋ ਬੇਅੰਤ ਫਿਰ ਸ਼ਾਖਾਂ ਵਿੱਚੋਂ ਹਰਖੋਵਾਲ, ਕਹਾਰਪੁਰ, ਜੈਨ, ਜੌਲਾ, ਰਾੜਾ ਸਾਹਿਬ, ਇਸ ਤਰ੍ਹਾਂ ਮਾਸੂਆਣਾ, ਹੋਰ ਬਹੁਤ ਸਾਰੀਆਂ ਸ਼ਾਖਾਂ ਹਨ ਜੋ ਇਸ ਸੰਪਰਦਾ ਵਿੱਚੋਂ ਨਿਕਲੀਆਂ। ਸੋ ਐਸੇ ਮਹਾਂਪੁਰਸ਼ ਬਾਬਾ ਭਾਗ ਸਿੰਘ ਸਾਹਿਬ, ਉਹਨਾਂ ਦੇ ਦਰਸ਼ਨ ਦੀਦਾਰੇ ਕਰਕੇ ਉਹ ਬਾਬਾ ਭਾਗ ਸਿੰਘ ਜੋਗੀ ਬਣਦਾ। ਉਦੋਂ ਤਾਂ ਆ ਗਿਆ ਬਾਸ ਮਹਾਰਾਜ ਰਣਜੀਤ ਸਿੰਘ ਦੇ ਨਾਲ, ਬਾਅਦ ਫਿਰ ਮਹਾਰਾਜ ਰਣਜੀਤ ਸਿੰਘ ਕੋਲ ਚਲਾ ਗਿਆ। ਉਦੋਂ ਸਿਪਾਹੀ ਮਹਾਰਾਜ ਰਣਜੀਤ ਸਿੰਘ ਨੂੰ ਜਿਵੇਂ ਮਰਜ਼ੀ ਮਿਲ ਸਕਦੇ ਸੀ, ਇਹ ਨੀ ਵੀ ਕਿਸੇ ਵਿਚੋਲੇ ਦੀ ਸਿਫਾਰਿਸ਼, ਕਿਉਂਕਿ ਖਾਲਸੇ ਦਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਸਾਰੇ ਸਿੰਘਾਂ ਨੂੰ ਖਾਲਸਾ ਸਮਝਦਾ ਸੀ, ਚਾਹੇ ਸਿਪਾਹੀ ਚਾਹੇ ਜਰਨੈਲ ਇੱਕੋ ਜਿਹਾ ਪਿਆਰ ਕਰਦਾ ਸੀ। ਇਹ ਸੀਗਾ ਕਿ ਦਰਜਾ ਬਦਰਜਾ ਉਹਦੇ ਤੇ ਸਤਿਕਾਰ ਇੱਕ ਵਿਸ਼ੇਸ਼ ਹੁੰਦਾ, ਪਰ ਖਾਲਸਾ ਰੂਪ ਜਾਣ ਕੇ ਪਿਆਰ ਇੱਕੋ ਜਿਹਾ ਕਰਦਾ ਸੀ। ਬਾਬਾ ਵੀਰ ਸਿੰਘ ਉਹਨਾਂ ਕੋਲ ਗਏ ਕਿ ਮਹਾਰਾਜ ਮੇਰਾ ਨਾਮ ਕੱਟ ਦੇ। ਉਦੋਂ ਸਿੰਘ ਸਿੰਘ ਪੈ ਭਾਰਤ ਪ੍ਰਾਨ, ਅੱਜ ਵਾਲੀ ਗੱਲ ਨਹੀਂ ਸੀ। ਕਹਿਣ ਲੱਗੇ ਨਾਂ ਕਿਉਂ ਕਟਾਉਂਦੇ ਆ, ਤਕਲੀਫ ਕੀ ਹੈ, ਤੰਗੀ ਕੀ ਹੈ? ਕਹਿੰਦੇ ਮਹਾਰਾਜ ਤੰਗੀ ਵੀ ਕੋਈ ਨੀ, ਕਹਿੰਦੇ ਖਾਲਸੇ ਦਾ ਰਾਜ ਹੈ, ਤੁਸੀਂ ਸੁੱਖ ਭੋਗੋ, ਭਜਨ ਕਰੋ, ਬਾਣੀ ਪੜੋ, ਸਤਸੰਗ ਕਰੋ। ਕਹਿੰਦੇ ਮਹਾਰਾਜ ਨਾਂ ਕੱਟ ਦੇ। ਕਹਿੰਦੇ ਨਾਂ ਨੀ ਕੱਟਣਾ, ਤੂੰ ਜਦ ਮਰਜ਼ੀ ਫਿਰ ਡਿਊਟੀ ਤੇ ਹਾਜ਼ਰ ਹੋ ਜਾ, ਤਨਖਾਹ ਵੀ ਨਹੀਂ ਮਿਲੂ। ਸਿੰਘ ਨਾਲ ਦੇਖ ਲਓ ਇੰਨਾ ਪਿਆਰ ਹੁੰਦਾ। ਪੰਜ ਸਖ ਹੈ ਗੁਰਭਾਈ, ਗੁਰਭਾਈ ਨਾਲ ਇੰਨਾ ਪਿਆਰ ਸੀ। ਸੋ ਮਹਾਰਾਜ ਦਸਮ ਪਾਤਸ਼ਾਹ ਨੂੰ ਪੁੱਛਿਆ ਨਾ, ਮਹਾਰਾਜ ਸਿੰਘ ਬੜੇ ਥੋੜੇ ਹੈ, ਇਹਨਾਂ ਨੂੰ ਕਿਵੇਂ ਰਾਜ ਸਮਾਜ ਮਿਲੂ, ਦੁਨੀਆਂ ਦੀ ਗਿਣਤੀ ਬੜੀ ਹੈ। ਕਹਿੰਦੇ ਜੇ ਸਿੰਘ ਰਹਿਣਗੇ ਤੇ ਇਕੱਲਾ ਹੀ ਸਿੰਘ 1,25,00,000 ਨਾਲ ਲੜਨ ਵਿਚ ਸਮਰੱਥ ਹੋ, ਜਿੱਤ ਪ੍ਰਾਪਤ ਕਰ। ਜਦੋਂ ਮਰਨਗੇ ਇਹਨਾਂ ਨੂੰ ਕੋਈ ਨੀ ਮਾਰ ਸਕੂਗਾ, ਜੇ ਤਿਆਰ ਪਰ ਤਿਆਰ ਰਹਿਣਗੇ ਇਹ ਆਪਸ ਵਿੱਚ ਮਰਨਗੇ, ਜਿਵੇਂ ਲੋਹੇ ਨੂੰ ਲੋਹਾ ਵੱਢਦਾ, ਹੀਰੇ ਨੂੰ ਹੀਰਾ, ਇਹ ਆਪਸ ਵੱਢ ਹੋ ਕੇ ਮਰਨਗੇ। ਜੇ ਅਸੀਂ ਦੁਰਦਸ਼ਾ ਪਿੱਛੇ ਵੀ ਕਈ ਵਾਰੀ ਬਣੀ ਤੇ ਅੱਜ ਵੀ ਬਣੀ, ਗਤੀ ਤੇ ਬੋਲੋ ਹੋਰ ਨੀ ਇਹਨਾਂ ਨੂੰ ਕੋਈ ਖਤਮ ਕਰ ਸਕੂ। ਸੋ ਇੰਨਾ ਪਿਆਰ ਸੀ ਮਹਾਰਾਜ ਰਣਜੀਤ ਸਿੰਘ ਨੇਤਰ ਭਰਿਆ ਹੈ, ਕਹਿਣ ਲੱਗੇ ਮੈਂ ਛੁੱਟੀ ਨਹੀਂ ਦੇ ਸਕਦਾ, ਤੇਰੇ ਵਰਗਾ ਭਜਨੀਕ ਤੇ ਯੋਗ ਸਿਪਾਹੀ ਮੈਨੂੰ ਲੱਗਣਾ, ਤੇਰੇ ਪਿਤਾ ਨੇ ਮੇਰੇ ਵਾਸਤੇ ਬੜਾ ਬਲੀਦਾਨ ਦਿੱਤਾ। ਉਹ ਸੇਵਾ ਸਿੰਘ ਨੀ, ਸੇਵਾ ਦਾ ਹੀ ਪੁੰਜ ਸੀ ਗੁਰੂ ਹਰਗੋਬਿੰਦ ਸਾਹਿਬ ਦਾ, ਉਸ ਨਗਰ ਨੂੰ ਹੀ ਵਾਰਿਆ, ਮੈਂ ਨੀ ਤੁਹਾਨੂੰ ਛੱਡਦਾ। ਬਾਬਾ ਜੀ ਨੇ ਬਹੁਤਾ ਪਿਆਰ ਜਣਾਇਆ, ਆ ਗਿਆ ਦੇਸੀ ਵੀ ਜਦੋਂ ਮਰਜ਼ੀ ਆ ਜਾਏ ਡਿਊਟੀ ਤੇ, ਤਨਖਾਹ ਉਵੇਂ ਮਿਲੂ। ਬਾਬਾ ਜੀ ਉਵੇਂ ਫੌਜੀ ਵਰਦੀ ਸਮੇਤ ਘੋੜਾ ਜੋ ਕੁਝ ਸ਼ਾਸਤਰ ਵਾਸਤਰ ਸੀ ਬਾਬਾ ਭਾਗ ਸਿੰਘ ਕੋ ਆ ਗਏ ਤੇ ਮਹਾਰਾਜ ਵਿਚਰ ਰਹੇ, ਖੜਾਮਾਂ ਪਾਈਆਂ ਹੋਈਆਂ, ਭਗਮੇ ਰੰਗ ਦਾ ਸਿਰ ਤੇ ਅੰਗੋਛਾ ਹੈ ਤੇ ਤੇੜ ਕਪੀਣ ਦੇ ਉੱਪਰ ਇੱਕ ਅੰਗੋਛਾ ਧਾਰਨ ਕੀਤਾ ਹੋਇਆ, ਹੱਥ ਚ ਤੁੰਬਾ ਹੈ ਤੇ ਖੜਾਮਾਂ ਪਊਏ ਕੁੰਡੀ ਵਾਲੀਆਂ ਖੜਾਮਾਂ ਪਾਈਆਂ, ਵਿਚਰ ਰਹੇ ਐਸੇ ਬ੍ਰਗ ਧਾਰਨ ਤਿਆਗੀ ਬਰਾਗੀ। ਕਹਿਣ ਲੱਗੇ ਵੀਰ ਸਿੰਘ ਕਿਵੇਂ ਆ? ਕਹਿੰਦੇ ਮਹਾਰਾਜ ਆਪ ਜਾਣੀ ਜਾਣੇ ਹੈ, ਦੱਸਾਂ ਤਾਂ ਜੀ ਆਪ ਨੂੰ ਪਤਾ ਨਾ ਹੋਵੇ। ਮੁਸਕਰਾਈ ਜਾਂਦੇ ਮਹਾਂਪੁਰਸ਼ ਜਦੋਂ ਥੋੜਾ ਥੋੜਾ ਬੁੱਲਾਂ ਵਿੱਚ ਜਗਿਆਸੂ ਨੂੰ ਦੇਖ ਕੇ ਮੁਸਕਰਾਉਣ ਤੇ ਸਮਝੋ ਵੀ ਉਹਦੇ ਤੇ ਉਹ ਖੁਸ਼ੀ ਕਰ ਰਹੇ। ਜਿਲੇ ਉਹ ਮੁਸਕਰਾਉਂਦੇ ਸੀ ਐਵੇਂ ਮਲੂਮ ਹੋ ਰਿਹਾ ਸੀ ਕਿ ਸਾਰਾ ਬ੍ਰਹਿਮੰਡ ਹੀ ਮੁਸਕਰਾ ਰਿਹਾ। ਗੱਜ ਕੇ ਬੋਲੋ ਉਹਨਾਂ ਦਾ ਪਵਿੱਤਰ ਦਰਸ਼ਨ ਕਰਕੇ ਨੇਤਰ ਵੀ ਠੰਡੇ ਹੋ ਰਹੇ ਆ ਤੇ ਕੰਨ ਵੀ ਬਚਨ ਰੂਪੀ ਅੰਮ੍ਰਿਤ ਗ੍ਰਹਿਣ ਕਰਕੇ ਭਾਵ ਗਦ ਗਦ ਹੋਏ ਬੈਠੇ। ਕਹਿਣ ਲੱਗੇ ਮਹਾਰਾਜ ਆਪ ਜਾਣੀ ਜਾਣੇ ਹੈ। ਕਹਿਣ ਲੱਗੇ ਜਾਣੀ ਜਾਣ ਤਾਂ ਹਾਂ, ਭਾਵੇਂ ਡਾਕਟਰ ਬਿਮਾਰ ਦੀ ਨਬਜ਼ ਦੇਖ ਕੇ ਜਾਂ ਉਵੇਂ ਬਿਮਾਰੀ ਪਛਾਣ ਲੈਂਦਾ, ਫਿਰ ਵੀ ਮਰੀਜ਼ ਨੂੰ ਦੱਸਣਾ ਹੀ ਪੈਂਦਾ। ਭਾਵੇਂ ਮਾਤਾ ਨੂੰ ਵੀ ਪਤਾ ਬੱਚੇ ਨੂੰ ਕੋਈ ਚੀਜ਼ ਖਾਣ ਨੂੰ ਦੇਣੀ ਹੈ, ਪਰ ਬੱਚਾ ਵੀ ਜਿਹੜੇ ਭੁੱਖ ਲੱਗੇ ਰੋਂਦਾ ਚਲਾਉਂਦਾ ਹੈ, ਜਿਹੜੇ ਰੋਜ਼ ਚਲਾ ਕੇ ਮੰਗਦਾ, ਫਿਰ ਮਾਤਾ ਦੌੜਦੀ ਹੈ ਕਿ ਹੁਣ ਬਹੁਤੀ ਭੁੱਖ ਲੱਗੀ ਹੋਣੀ ਹੈ। ਗੱਜ ਕੇ ਬੋਲੋ, ਨਹੀਂ ਤਾਂ ਸਬਰ ਕਰਦੀ ਹੈ ਵੀ ਭੁੱਖ ਨਹੀਂ ਹੋਣੀ, ਤਾਂ ਹੀ ਨੀ ਬੋਲਿਆ ਵੀ ਇਸ ਤਰ੍ਹਾਂ ਭਾਈ ਜੇ ਤੈਨੂੰ ਭੁੱਖ ਹੈ ਤੇ ਮੂੰਹ ਬੋਲ, ਫਿਰ ਦੱਸ ਸਾਨੂੰ। ਕਹਿਣ ਲੱਗੇ ਮਹਾਰਾਜ ਭੁੱਖ ਦਾ ਵੀ ਆਪ ਜੀ ਨੂੰ ਪਤਾ ਹੀ ਹੈ। ਕਹਿੰਦੇ ਦੱਸਣਾ ਪਊ। ਕਹਿਣ ਲੱਗੇ ਮਹਾਰਾਜ ਮੈਨੂੰ ਆਪਣਾ ਦਾਸ ਬਣਾ ਲਓ, ਅੱਜ ਕੱਲ ਦਾ ਹਰੇਕ ਸਵਾਮੀ ਬਣਨਾ ਚਾਹੁੰਦਾ। ਕਹਿਣ ਲੱਗੇ ਦਾਸ ਬਣਾ ਲਓ, ਦਾਸ ਦਾਸਨ ਦਾਸਾ ਕਰੋ ਰਾਏ, ਹੁਣ ਸਾਧ ਜਨਾ ਕਾ ਕੀੜਾ, ਦਾਸ ਬਣਾ ਲਓ। ਕਹਿਣ ਲੱਗੇ ਬਣ ਦਾਸ ਹੈ, ਫੌਜੀ ਵਰਦੀਆਂ ਪਾਈਆਂ, ਘੋੜੇ ਦੇ ਬਲੂਕਾਂ ਚੁੱਕੀ ਫਿਰਦਾ, ਦਾਸ ਤੂੰ ਸ਼ਾਸਤਰ ਦੇ ਨਾਲ ਕਿਹਦਾ ਇੱਥੇ ਸ਼ਿਕਾਰ ਖੇਲਣਾ? ਅਸੀਂ ਤਾਂ ਲਵੇਲੇ ਵਿਹੰਗਮ ਬਰਗਤ ਫਕੀਰ ਹੈ, ਫਿਰ ਤੇਰਾ ਤੇ ਸਾਡਾ ਮੇਲ ਨਹੀਂ ਹੋ ਸਕੇਗਾ। ਗੱਜ ਕੇ ਬੋਲੋ। ਕਹਿਣ ਲੱਗੇ ਮਹਾਰਾਜ ਖੇਮਾ ਕਰ ਦਿਓ, ਹੁਣ ਜਿਵੇਂ ਆਪ ਚਾਹੁੰਦੇ ਮੈਂ ਇਵੇਂ ਆਉਂ। ਉਹ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਸਪੁਰਦ ਕਰਿਆ। ਕਹਿਣ ਲੱਗੇ ਜਾ ਇੱਕ ਵਾਰੀ ਆਪਣੇ ਨਗਰ ਵੀ ਜਾਇਆ, ਨਗਰ ਕਬੂ ਹੋਏ ਆ। ਮਾਤਾ ਨੇ ਪੁੱਛਿਆ ਕਿਵੇਂ ਆਇਆ? ਕਹਿੰਦੇ ਨੌਕਰੀ ਤੇ ਆ ਗਏ। ਮਾਤਾ ਨਾਰਾਜ਼ ਕਿ ਪਿਤਾ ਤੇ ਅਕਾਲ ਚਲਾਣਾ ਕਰ ਗਿਆ, ਇਹ ਨੌਕਰੀ ਛੱਡਿਆ, ਖਰਚਾ ਕਿਵੇਂ ਚੱਲੂ, ਖਰਚਾ ਕਿਵੇਂ ਚੱਲੇਗਾ? ਕਹਿਣ ਲੱਗੀ ਇਹ ਤੈਂ ਬੜਾ ਮਾੜਾ ਕੰਮ ਕੀਤਾ। ਮਹਾਰਾਜ ਨਹੀਂ ਬੋਲੇ, ਬਾਬਾ ਵੀਰ ਮਾਤਾ ਵਚਨ ਕਰਦੀ ਰਹੀ। ਉਸੇ ਰਾਤ ਕਿਸੇ ਸਾਧੂਆਂ ਦਾ ਡੇਰਾ ਆ ਗਿਆ, ਨਿਰਮਲ ਮੰਡਲ ਦੀ ਰਮਤ ਆ ਗਈ ਹਾਥੀ ਘੋੜਿਆਂ ਵਾਲੇ, ਉਹ ਫਿਰ ਤੁਰ ਕੇ ਪ੍ਰਚਾਰ ਕਰਦੇ ਹੁੰਦੇ ਸੀ। ਮੀਂਹ ਬੜਾ ਆ ਗਿਆ, بالن لجے نا بالن کو دے نا بابا جی اپنے باہر دے حویلی دے دیڑی دے دروازے پڑ کے دے بھکھے زالم نے لنگر تیار کیتا چکیا بھجن والے جدو ماتا نو پتا لگا کہ نوکری بھی تیار گئے ہیں پیو دے لائے دروازے بھی پاڑ کے سارا لنگر بالن سٹیا پوری پائے گا چند جاڑے گا بابے چپ رہے کافی سماں گزریا پھر بڑی بھاری اوڑ لگی ادو لکڑ دے ہلٹ بیڈ ہوں سی مٹی دیا ڈنڈا کمیارا تو ٹنڈا پسایا انہوں نے بھائی نے بھیجا بھیجا ٹنڈا لیا کمیار کو کمار کے برہم گیا نہیں وہ کہہ تین ٹنڈا کی کرنی پانی لاؤنا کھیتی کہ ایک ٹنڈ لے جا تو ایک نہ ساری دنیا نو رجا دوں وہ ٹنڈ لے کے آ گیا جی گھر آئے کہ ہوں تو کمار بھی ٹیچر کرتے جٹا نو بابا جی کہ ہوں توری پائے گا بابا جی چلے گا باہر ٹھبے سے ایک ٹینڈ لے کے بہ گیا ارداسا سو دیا ادو ہی جل کے تھل ہو گئے می پایا پرمیسر پایا جی جنت سب سوکھی وسایا بٹھے میگ سہاگنے نظر کیتی کرتار میگیا نو فرمان ہوا برسو کرپا تار بس ماتا نے کیا ہوں تو جدھر جانا چلے جا کہ لگے ماتا ایک بری مکھڑا دیکھ لا کہ ویخیا تیرا مکھڑا کہندے ماتا جی ویخ لو کہ ترس ہوں گے کہندے جا ویخ مہاراج کہندے ماتا ویخ لا تیری مرضی ہے یہ مکھڑے دا درشن تینو پھر نہیں ہو کہا کہ بابا بھاگ سنگھ کو آ گیا یہ ساری کھیڈ بابا بھاگ سنگھ نے یوں برتائی کہ انہوں کا پروارک موہ بھی ٹوٹ جائے کیونکہ جن رب نہ پریتی پونی ہے انہوں دنیا کی پریتی تیاگنی پہنتی ہے لوگ کٹمب سب ہوں کے تورا تو اپن بیٹی آوے ماتر پتر تیاگ کے پریت چرن کبیرا پھر جا کے لوگ لاج سماج دی لاج کے تیاگڑیاں پہنیا نہیں تو لو جی اہ فلانے سے سنتا کو گیا انہیں سانو ایو کہتا گج کے بولو مڑ کے سنگت ہی نہیں کرنی بابا جی نے گھر کی پریتی ٹوٹ جائے پریتی کہڑی پونی ہے پریت پریت گریا موہن لالنا جپ من ایک ہے اور نہیں کو لکھ ہے سنت لاگ من ہے چھاٹ دوبدا کی کوریا دوبدا کی کوریا پگ ڈنڈی چڈ کے پھر پریتی پونی تو ساتھ سنگ جی بابا جی مہاراج بابا بھاگ سنگھ صاحب کے چرن چ حاضر ہو گئے بابا جی مسکرائے ویر سیا آ گیا کہندے ہاں مہاراج آ گیا گھر دیا دیا کوئی بچن بلا سنا کس طرح کہندے مہاراج آپ جانے جانے بابا جی کہن لگے جدو اسی گھر تے آ گیا سی سانو تو سارے روندے سی تینو گرو نے کرپا کر کے آپ ہی گھروں توڑ دتا گج کے بولو آپ ہی چھٹی دیتی ہے ماں نے کیا جا جدھر منہ چلے جا جانی جان کہنے ہوں ٹھیک ہے بابا جی نے کی چوج برتایا سی گڑبا سر بلو دا جنگ نال کھدا آیا کہندے نو مانج کے لیا بابا جی مانج دے رہے تے موری بنا بچ ہو جائے صاف بھی پورا ہو بے. بڑی محنت کرنی پی کدی لسی پاؤن کدی نیمبو دا پانی لاؤن پہ صاف ہو جائے رگڑن جلے لس گیا چہرہ دیکھا بھی چہرہ دسن لگ جائے یہ بانڈے مانجن دی نشانی ہوں جھاڑو دن کا بھی یہی ہے کہ جھاڑو دینا دوے نے ٹو کے دیکھنا بھی ریتا نہیں گج کے بولو ہوں یہاں دیسائی کا پیروں کوئی مٹی لگن دن چ راجی نے تھلے بھی رگ بجائے اتنے بھی جرابا پائی کر دیں کار چ بیٹھے تو گھر آ کے رگ سے اتر گئے سنگ کی دھوڑے کی کوئی لینڈ تیار سے پراپت کی ہونا گج کے بولو سو ਕਈ ਤਾਂ ਗੁਰਦੁਆਰਿਆਂ ਚ ਵੀ ਆਉਂਦੇ ਥਾਨ ਵਿਛਾਉਂਦੇ ਆ ਪੈਰਾਂ ਥੱਲੇ, ਸਾਡੇ ਪੈਰਾਂ ਨੂੰ ਮਿੱਟੀ ਨਾ ਲੱਗੇ, ਐਸਾ ਜਲ ਜਲਾਓ ਕਰਦੇ। ਪਰ ਧਨ ਮਹਾਂਪੁਰਸ਼ ਧਨ ਸੰਤ ਜਨ ਐਸੀ ਜਾਨੀ ਤਿੰਨ ਕੋ ਮਿਲਵੋ ਸਾਰੰਗ ਪਾਣੀ। ਗੜਵਾ ਮਾਂਜਿਆ ਜਲੇ ਲਿਸ਼ਕਾਇਆ ਚਿਹਰਾ ਦੇਖਿਆ, ਕਹਿੰਦੇ ਹੁਣ ਠੀਕ ਹੈ ਬਾਬਾ ਜੀ ਕੋਲ ਲੈ। ਬਾਬਾ ਜੀ ਨੇ ਘੁਮਾਇਆ ਦੇਖਿਆ ਆਪਣਾ ਚਿਹਰਾ, ਕਹਿੰਦੇ ਵੀਰ ਸਿੰਘ ਗੜਵਾ ਨੀ ਮਾਂਜਿਆ ਆਪਣਾ ਮਨ ਮਾਂਜ ਲਿਆ। ਇਹ ਗੜਵਾ ਅੰਦਰੋਂ ਸ਼ੁੱਧ ਨੀ ਕੀਤਾ, ਵਸਤੂ ਪਾਉਣ ਵਾਸਤੇ ਤੇ ਆਪਣਾ ਭਾਂਡਾ ਤਿਆਰ ਕਰ ਲਿਆ, ਦੂਜੀ ਸੇਵਾ ਹੋਰ ਦਿੱਤੀ ਇੱਕ ਲੇਲੇ ਦੀ ਭੇਡੂ ਦੀ। ਅੱਜ ਤਾਂ ਸਿੰਘ ਸਿੰਘ ਦੀ ਕੋਈ ਸਾਧੂ ਦੀ ਸੇਵਾ ਕਰਨ ਲਈ ਤਿਆਰ ਨਹੀਂ, ਭੇਡੂ ਦੀ ਸੇਵਾ ਹੀ ਲਾਤਾ। ਇਹ ਨੀ ਕਿਹਾ ਮੈਂ ਭੇਡ ਦੀ ਸੇਵਾ ਕਰਾਂ, ਪਰ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਦਾ ਮਹਿਲ ਪਾਏ ਸੀ, ਕਿਉਂਕਿ ਜਿਹੜੀ ਉਹਦੀ ਜੋਤ ਹੈ ਉਹ ਹਰ ਜਰੇ ਵਿੱਚ ਹੈ। ਜਿੰਨਾ ਚਿਰ ਵਾਹਿਗੁਰੂ ਦੀ ਜੋਤ ਜਾਣ ਕੇ ਸੇਵਾ ਨਹੀਂ ਕਰਦਾ ਉਹਨਾਂ ਚਿਰ ਪ੍ਰਾਪਤੀ ਕੁਝ ਨਹੀਂ ਹੁੰਦੀ। ਅਸੀਂ ਸੇਵਾ ਵੀ ਭੇਦ ਬੁੱਧੀ ਵਿੱਚ ਕਰਦੇ ਹਾਂ, ਅਭੇਦ ਬੁੱਧੀ ਵਿੱਚ ਨਹੀਂ ਕਰਦੇ। ਜਿੱਥੇ ਸੇਵਾ ਦਾ ਸਵਾਲ ਹੈ ਉੱਥੇ ਕਿਸੇ ਉੱਤੇ ਗਲਾਨੀ ਘਿਰਣਾ ਤੇ ਤਰਕ ਨਹੀਂ ਕਰ ਸਕਦਾ। ਸਭ ਵਿੱਚ ਆਤਮਾ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਕਰਕੇ ਜਿਲੇ ਕਰੇਗਾ ਫਿਰ ਪ੍ਰਾਪਤੀ ਹੋਊ। ਚਾਹੇ ਸੰਗਤ ਦੇ ਜੋੜੇ ਝਾੜਦਾ, ਉਹ ਜੋੜਿਆਂ ਨੂੰ ਗੁਰੂ ਨਾਨਕ ਦੇ ਜੋੜੇ ਜਾਣਨ ਝਾੜੂ ਦੇਣਾ ਤੇ ਗੁਰੂ ਨਾਨਕ ਦੇ ਦਰਬਾਰ ਦਾ ਝਾੜੂ, ਲੰਗਰ ਪਕਾਉਣਾ ਵਰਤਾਉਣਾ ਛਕਾਉਣਾ ਤੇ ਮੈਂ ਗੁਰੂ ਨਾਨਕ ਦੀ ਸੇਵਾ ਕਰ ਰਿਹਾ। ਤੇ ਜਿਲੇ ਦੇ ਹੁਣ ਘਰਾਂ ਚ ਮੀਟ ਆਂਡੇ ਭੁਜਦੇ, ਸ਼ਰਾਬਾਂ ਨਾਲ ਚੱਲਦੀਆਂ, ਟੈਲੀਵਿਜ਼ਨ ਰੇਡੂਆਂ ਦੇ ਗੰਦੇ ਗੀਤ, ਉੱਥੇ ਦੱਸੋ ਭੋਗ ਕੌਣ ਲਾਊ? ਗੱਜ ਕੇ ਬੋਲੋ ਉਹ ਭੋਜਨ ਗੁਰੂ ਨਾਨਕ ਲਈ ਤਿਆਰ ਨਹੀਂ ਹੁੰਦਾ, ਉਹ ਭੋਜਨ ਤਾਂ ਭਾਈ ਭੂਤਨਿਆਂ ਲਈ ਤਿਆਰ ਹੁੰਦਾ। ਸੋ ਅਸੀਂ ਬੇਨਤੀ ਕਰ ਰਹੇ ਸੀ ਤੇ ਭੂਤਾਂ ਦਾ ਝੂਠ ਜੂਠਾ ਖਾ ਕੇ ਮਤ ਭੂਤਾਂ ਵਰਗੀ ਹੋ ਜਾਂਦੀ। ਅੱਗੇ ਤਾਂ ਮਰ ਕੇ ਕੋਈ ਇੱਕ ਅੱਧਾ ਭੂਤ ਬਣਦਾ ਸੀ, ਹੁਣ ਤਾਂ ਜੀਂਦੇ ਹੀ ਸੁੱਖ ਨਾਲ ਬਥੇਰੇ ਤੁਰੇ ਫਿਰਦੇ। ਕਰਵੇਂ ਭੂਤਨੇ ਵਾਲੇ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ, ਹੁਣ ਤਾਂ ਜੀਂਦੇ ਹੀ ਬੜੇ ਹੁੰਦੇ ਆ। ਸ਼ਾਮ ਦੇ ਜਿਹੜੇ ਚਾਰ ਵੱਜ ਜਾਂਦੇ ਆ ਦੇਖੋ ਕਿੰਨੇ ਤੁਰੇ ਫਿਰਦੇ, ਠੇਕਿਆਂ ਨੂੰ ਫਿਰਦੇ ਤੁਰੇ ਫਿਰਦੇ। ਪਰ ਧੰਨ ਮਹਾਂਪੁਰਸ਼ ਭੇਡੂ ਦੀ ਸੇਵਾ ਦੇ ਸੇਵਾ ਕਰਦੇ ਨੇ, ਹਰਾ ਘਾਹ ਖੋਦ ਕੇ ਲਿਆਉਣਾ, ਖੱਬਲ ਇਸ਼ਨਾਨ ਕਰਾਉਣਾ, ਰੋਜ਼ ਹਰ ਤਰ੍ਹਾਂ ਸੇਵਾ ਉਹਦੀ ਕਰਨ, ਖਿਆਲ ਪੂਰਾ ਕਰਨ। ਭੇਡੂ ਸੋਹਣਾ ਮੋਟਾ ਤਾਜ਼ਾ ਹੋ ਗਿਆ। ਜਾਨਵਰ ਦੀ ਸੇਵਾ ਕਰੋ ਵੀ ਪਿਆਰ ਕਰਦਾ, ਕਿਸੇ ਦੀ ਵੀ ਸੇਵਾ ਕਰੋ, ਦਰਖਤ ਦੀ ਸੇਵਾ ਕਰੋਗੇ ਛਾਂ ਦਿਓ ਲੱਕੜ ਦਿਓ ਫਲ ਦਿਓ ਬੈਠ ਜਾਂਦੀ ਹੈ, ਗਊਆਂ ਦੀ ਕਰਾਂਗੇ ਦੁੱਧ ਦੇਣਗੀਆਂ, ਹਲ ਪਾਉਣ ਲਈ ਬੱਚੇ ਦੇਣਗੀਆਂ, ਹੋਰ ਦੁੱਧ ਵਾਸਤੇ ਬੱਚੀਆਂ ਦੇਣਗੀਆਂ। ਕੁੱਤੇ ਦੀ ਸੇਵਾ ਕਰ ਲਓ, ਬਾਲਕ ਸੁੱਤਾ ਹੋ ਉਹ ਸਾਰੀ ਰਾਤ ਜਾਗ ਕੇ ਪਹਿਰਾ ਦਊ ਭੌਂ ਭੌਂ ਕਰੇਗਾ। ਤੇ ਮਹਾਤਮਾ ਦੀ ਸੇਵਾ ਕੀਤੀ ਹੋਈ ਵਿਅਰਥ ਭਲਾ ਕਿਵੇਂ ਚਲੇ? ਅੱਜ ਦਾ ਸੰਸਾਰ ਸਾਧੂਆਂ ਦੀ ਸੇਵਾ ਤੋਂ ਕੰਨੀ ਕਤਰਾਉਂਦਾ, ਇਹਨਾਂ ਦੇਸਾਂ ਦਾ ਕੁੱਤਿਆਂ ਦੇ ਬਿੱਲੀਆਂ ਦੀ ਲੋਕ ਸੇਵਾ ਕਰ ਰਹੇ ਆ। ਗੱਜ ਕੇ ਬੋਲੋ ਸਤ ਮਾਂ ਪੇ ਦੀ ਨੀ ਸੇਵਾ ਕਰਨੀ, ਗੁਰੂਆਂ ਪੀਰਾਂ ਮਹਾਤਮਾ ਦੀ ਨੀ ਕਰਨੀ। ਸੇਵਾ ਤਾਂ ਕਿਸੇ ਦੀ ਵੀ ਕਰ ਲਓ, ਨਿਸਫਲ ਨਹੀਂ ਜਾਂਦੀ, ਪਰ ਸ਼ਰਧਾ ਨਾਲ ਜੇ ਕੋਈ ਕਰ ਲੈ। ਪਰ ਜਿਹਦੀ ਸੇਵਾ ਕਰੋਗੇ ਜਿੰਨੀ ਉਹ ਚ ਬਰਕਤ ਹੈ ਉਨੀ ਮਿਲੂਗੀ, ਪਰ ਜੇ ਪਰਮੇਸ਼ਰ ਜਾਣ ਕੇ ਕਰੋ ਤੇ ਉੱਥੋਂ ਹੀ ਬਰਕਤ ਵੱਡੀ ਮਿਲ ਜਾਂਦੀ ਹੈ। ਸੇਵਾ ਮਹਾਂਪੁਰਸ਼ਾਂ ਦੇ ਹੁਕਮ ਵਿੱਚ ਚੱਲ ਰਹੀ ਹੈ, ਸਵਾਲ ਭੇਡੂ ਦਾ ਨਹੀਂ, ਸਵਾਲ ਗੁਰੂ ਦੇ ਹੁਕਮ ਦਾ, ਮਹਾਂਪੁਰਸ਼ ਦੇ ਹੁਕਮ ਦਾ। ਕਹਿਣ ਲੱਗੇ ਵੀਰ ਸਿੰਘ ਅੱਜ ਜੰਗਲ ਚੋਂ ਲੱਕੜਾਂ ਵੀ ਲਿਆਉਣੀਆਂ ਸੁੱਕੀਆਂ ਤੇ ਟਾਈਮ ਨਾਲ ਲਿਆਉਣਾ, ਲੰਗਰ ਤੁਸੀਂ ਪਕਾਉਣਾ ਤੇ ਤੁਸੀਂ ਵਰਤਾਉਣਾ। ਜਿਹੜੇ ਜੰਗਲ ਵਿੱਚ ਚਲਾ ਗਿਆ ਬਾਬਾ ਜੀ ਨੇ ਜੋਗ ਮਾਇਆ ਵਰਤਾ ਸੀ, ਜੰਗਲ ਚ ਇੱਕ ਟਾਹਣੀ ਵੀ ਸੁੱਕੀ ਨਹੀਂ, ਸਾਰੇ ਯਾਰਾਂ ਦੇਖਦੇ ਆ ਵੀ ਕੀ ਗੱਲ ਹੋਈ, ਸੁੱਕਾ ਬਾਲਣ ਹੀ ਨੀ ਮਿਲ ਰਿਹਾ। ਕਿੰਨੇ ਨੂੰ ਅਪਸ਼ਰਾਂ ਆ ਗਈਆਂ, ਨਿਰਤਕਾਰੀ ਕਰਨ ਲੱਗ ਪਈਆਂ। ਬਾਬਾ ਜੀ ਨੇ ਵਿਚਾਰਿਆ ਤਾਂ ਮਹਾਰਾਜ ਹੋਣਾ ਨੇ ਮਾਇਆ ਵਰਤਾ ਸੀ ਵੀ ਬੰਦੇ ਦਾ ਮਨ ਭਰਮ ਸਕਦਾ, ਤੇ ਹੁਣ ਕਿਵੇਂ ਹੋਏ? ਪੁਰਾਣੇ ਸਿੰਘ ਗੜਵਾ ਜਲ ਦਾ ਕੋਲ ਰੱਖਦੇ ਸੁੱਚ ਪਵਿੱਤਰਤਾ ਵਾਸਤੇ, ਜਲ ਵਰਤਿਆ ਪੰਚਨਾ ਕੀਤਾ, ਇੱਕ ਲੱਤ ਭਾਰ ਛੱਡ ਕੇ ਫਿਰ ਅਰਦਾਸ ਕੀਤੀ। ਧੰਨ ਬਾਬਾ ਨਾਨਕ ਕਲਗੀਆਂ ਵਾਲੇ ਪਾਤਸ਼ਾਹ ਬਾਬਾ ਸਾਹਿਬ ਸਿੰਘ ਬੇਦੀ ਬਾਬਾ ਭਾਗ ਸਿੰਘ ਆਪਣੀ ਯੋਗ ਮਾਇਆ ਨੂੰ ਸੰਕੋਚੋ। ਇਸ ਮਾਇਆ ਨੇ ਤਾਂ ਬੜਬੜੇ ਰਿਸ਼ੀਆਂ ਨੂੰ ਵੀ ਭੁਲਾ ਦਿੱਤਾ। ਇਹ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਬਸਾਰੇ ਕਿੰਚਿਤ ਪ੍ਰੀਤ ਨਾ ਉਪਜਿਆ ਜਨ ਕਹ ਜਨ ਕਹਾਂ ਕਰੇ ਬੇਚਾਰੇ। ਇਹ ਸਰਪਣੀ ਉਪਰ ਨਹੀਂ ਕੋ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾ ਦਿਓ ਚਲੀਆ। ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਹ ਕੀ ਛਾਇਆ ਗੋਬਿੰਦ ਭਜਨ ਮਿਨ ਹੜਕਾ ਜਲ। ਜਿਵੇਂ ਹੜ ਦਾ ਜਲ ਰੋਕਣਾ ਕਠਿਨ ਹੈ, ਮਾਇਆ ਦਾ ਛਲ ਰੋਕਣਾ ਕਠਿਨ ਹੈ। ਜਿਵੇਂ ਹੜ ਨੂੰ ਗੁਰੂ ਹੀ ਕੰਟਰੋਲ ਚ ਕਰ ਸਕਦਾ, ਮਾਇਆ ਨੂੰ ਵੀ ਉਹ ਹੀ ਰੋਕ ਸਕਦਾ, ਕਿਉਂਕਿ ਮਹਾ ਮਾਇਆ ਤਾਂ ਕੀ ਹੈ ਛਾਇਆ ਉਹਦੀ ਛਾਂ ਹੈ। ਸੋ ਅਰਦਾਸਾ ਸੋਧਿਆ ਜੀ ਅੰਤਰ ਧਿਆਨ ਹੋਵੇ। ਜਿਵੇਂ ਅਰਦਾਸਾ ਸੋਧਿਆ ਨਾ ਉੱਥੇ ਕੋਈ ਅਪਛਰਾ, ਨਾ ਕੋਈ ਨਿਰਤਕਾਰੀ, ਨਾ ਕੋਈ ਹੋਰ ਚਲ ਚਲਿਆਵਾ। ਸੁੱਕਾ ਜੰਗਲ ਸੁੱਕਾ ਹਰਾ ਹਰਾ ਬਾਲਣ ਕੱਟਿਆ ਆ ਗਿਆ। ਮਹਾਰਾਜ ਕਹਿੰਦੇ ਵੀਰ ਸਾਹਿਬ ਤੈਨੂੰ ਕਿਹਾ ਸੀ ਪਹਿਲਾਂ ਆਉਣਾ, ਅੱਜ ਦੇਰੀ ਨਾ ਆਇਆ। ਕਹਿੰਦੇ ਮਹਾਰਾਜ ਆਪ ਜੀ ਦੀ ਮਾਇਆ ਬੜੀ ਪਰਵਲ ਹੈ, ਨੇਤਰਾਂ ਚ ਨਾ ਜਲ ਆ ਗਿਆ, ਗਲ ਚ ਪੱਲਾ ਪਾ ਲਿਆ। ਬੜੀ ਨਿਮਰਤਾ ਨਾਲ ਅਰਦਾਸ ਕੀਤੀ। ਮਹਾਰਾਜ ਕਹਿਣ ਲੱਗੇ ਜੀ ਸਾਡੀ ਮਾਇਆ ਪਰਵਲਿਆ ਤੇ ਸਿੱਖ ਦੀ ਅਰਦਾਸ ਵੀ ਪਰਵਲਿਆ। ਜਦੋਂ ਤੈਂ ਅਰਦਾਸ ਕੀਤੀ ਉਦੋਂ ਮਾਇਆ ਕਿੱਥੇ ਗਈ? ਮਾਇਆ ਦਾ ਜਾਲ ਆ ਜਦੋਂ ਸਿੱਖ ਗੁਰੂ ਚਰਨਾਂ ਚ ਅਰਦਾਸ ਕਰਦਾ ਉਦੋਂ ਹੀ ਕੱਟਿਆ ਜਾਂਦਾ। ਬਿਰਧਾ ਕਦੇ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ। ਪਰ ਜੇ ਕੋਈ ਅਰਦਾਸ ਕਰੇ ਛੱਡਦਾ ਨਾ। ਅਰਜ ਦਾਸ ਅੱਖਰ ਤੋਂ ਬਣਿਆ, ਅਰਜ ਦਾਸ ਹੋ ਕੇ ਅਰਜ ਕਰਨੀ, ਆਪਣੀ ਦਾਸਤਾਨ ਬੇਨਤੀ ਕਰਨੀ। ਅਰਦਾਸ ਤੂੰ ਠਾਕਰ ਤੋਂ ਪੈ ਅਰਦਾਸ ਬੇਨਤੀ ਕਰਨੀ। ਕਹਿੰਦੇ ਫਿਰ ਸਿੱਖ ਦੀ ਅਰਦਾਸ ਪਾਈ ਸਾਡੀ ਮਾਇਆ ਨੂੰ ਵੀ ਪਰਵਲ ਹੈ। ਹੁਣ ਚੋਜ ਕੀ ਵਰਤਿਆ? ਭੇਡੂ ਮਰਦ। ਕਹਿੰਦੇ ਤਾਂ ਸਾਡਾ ਭੇਡੂ ਮਾਰਤਾ, ਗੱਲ ਨਾ ਲੱਗ ਕੇ ਰੋਂਦੇ ਐ। ਇਹਦੇ ਪਿੱਛੇ ਮਹਾਰਾਜ ਨੇ ਮੈਨੂੰ ਬਰਕਤ ਦੇਣੀ ਸੀ, ਚੋਜ ਸੀ, ਇਹ ਕੀ ਖੇਲ ਹੋਇਆ? ਗੱਲ ਲੱਗ ਕੇ ਬਾਬਾ ਵੀਰ ਸਿੰਘ ਰੋਂਦੇ ਐ, ਮੈਨੂੰ ਤੇਰੀ ਸੇਵਾ ਦਿੱਤੀ ਸੀ, ਮੈਂ ਪਹਿਲਾਂ ਪ੍ਰਾਣ ਤਿਆਗ ਜਾਂਦਾ, ਮੇਰੀ ਸੇਵਾ ਚ ਬਿਘਨ ਨਾ ਪੈਂਦਾ, ਤੂੰ ਪਹਿਲਾਂ ਪ੍ਰਾਣ ਤਿਆਗ ਗਿਆ। ਬਾਬਾ ਭਾਗ ਸਿੰਘ ਕਹਿੰਦੇ ਐ, ਉਹ ਮਾਤਾ ਪਿਤਾ ਦਾ ਮੋਹ ਤਿਆਗਿਆ, ਭੈਣਾਂ ਭਰਾਵਾਂ ਦਾ ਤਿਆਗਿਆ, ਫੌਜ ਦੀ ਨੌਕਰੀ ਛੱਡਿਆ, ਘੋੜੇ ਛੱਡਿਆ, ਸ਼ਾਸਤਰ ਬਾਸਤਰ ਤਿਆਗਿਆ, ਹੁਣ ਇੱਕ ਭੇਡੂ ਨੇ ਪ੍ਰੇਮ ਪਾ ਕੇ ਬੈਠਾ। ਕਹਿੰਦੇ ਮਹਾਰਾਜ ਭੇਡੂ ਨਾਲ ਪ੍ਰੇਮ ਪਾ ਕੇ ਨਹੀਂ ਬੈਠਾ, ਤੁਹਾਡੇ ਬਚਨ ਨਾਲ ਪ੍ਰੇਮ ਪਾ ਕੇ ਬੈਠਾ। ਗੱਜ ਕੇ ਬੋਲੋ। ਕਹਿੰਦੇ ਜਾ ਹੁਣ ਜਿਹੜਾ ਨੁਕਤਾ ਸੀ ਸਮਝਣ ਵਾਲਾ ਸਮਝ ਲਿਆ। ਤੇਰੀ ਪਰਾਰਵ ਦਾ ਰਾਜੇ ਮਹਾਰਾਜਿਆਂ ਵਾਲੀ ਹੈ, ਮੈਂ ਫਕੀਰ ਹਾਂ, ਤੇਰਾ ਤੇ ਮੇਰਾ ਮੇਲ ਕਿਵੇਂ ਬਣੇ? ਫਕੀਰ ਤੇ ਅਮੀਰ ਦਾ ਮੇਰੇ ਜਿਹੜੇ ਗੁਰੂ ਆ ਬਾਬਾ ਸਾਹਿਬ ਸਿੰਘ ਬੇਦੀ, ਉਹਨਾਂ ਦੀ ਪਰਾਰਵ ਦੀ ਰਾਜੇ ਮਹਾਰਾਜਿਆਂ ਵਾਲੀ, ਉਹ ਰਾਜੇ ਜੋਗੀ ਹੈ, ਤੂੰ ਉੱਥੇ ਸਮਾਏਗਾ ਜਾਂ ਉੱਥੇ ਚਲੇ ਜਾ, ਬਖਸ਼ਿਸ਼ ਕਰਕੇ ਅੰਮ੍ਰਿਤ ਬਚਨ ਕੀ ਬ੍ਰਿਸ਼ ਕਰ ਕਿਰਪਾ ਦ੍ਰਿਸ਼ ਕੇ ਸਾਧ ਉਪਾ ਪੈ ਵਿਚਰਤ ਪਇਓ ਬਿਰਥਾ ਨਾ ਸਾਧ ਮਲਾਪ। ਸਾਧੂ ਦਾ ਮਲਾਪ ਵਿਅਰਥ ਨਹੀਂ ਜਾਂਦਾ। ਸੋ ਉਧਰ ਬਾਬੇ ਉਨੇ ਵਾਲੇ ਘੋੜਿਆਂ ਦੇ ਤਬੇਲੇ ਚ ਘੁੰਮਦੇ ਆ, ਮਹਾਂਪੁਰਸ਼ਾਂ ਦੀ ਮੌਜ। ਕਹਿੰਦੇ ਕੋਈ ਖਚਰਾ ਹੋਵੇ, ਉਹ ਤੋਂ ਇੱਕ ਬਛੇਰਾ ਲਈਏ, ਨਵੀਂ ਅੰਸ ਲਈਏ, ਇੱਕ ਕੰਧਾਰੀ ਅਨਾਰਾਂ ਦਾ ਟੋਕਰਾ। ਦੇਖੋ ਜੀ ਜਾਣੀ ਜਾਣ ਮਹਾਂਪੁਰਸ਼ ਕਿੱਥੇ? ਉਨਾ ਹੁਸ਼ਿਆਰਪੁਰ ਚ, ਕਿੱਥੇ? ਰਾਵਲ ਪੰਡੀ ਚ, ਗਮਰਾਹ ਨਦੀ ਦੇ ਕਿਨਾਰੇ ਦੇ ਪੂਰੀ ਪਿੰਡ ਚ ਬਾਬਾ ਭਾਗ ਸਿੰਘ। ਬਾਬੇ ਤਾੜੀ ਮਾਰ ਕੇ ਹੱਸ ਪਏ, ਕਹਿੰਦੇ ਰੱਬ ਦੀ ਮਾਇਆ ਰੱਬ ਨੂੰ ਵੀ ਸੰਕਲਪ ਪਾ ਦਿੰਦੀ ਹੈ। ਐਡੇ ਵੱਡੇ ਬ੍ਰਹਮ ਗਿਆਨੀ ਸੰਕਲਪ ਕੀ ਕਰ ਰਹੇ ਹੈ? ਇਹ ਚੋਜ ਹੈ ਮਹਾਂਪੁਰਸ਼ ਕੈਸੇ ਸੰਕਲਪ ਕਰ ਰਹੇ ਹੈ? ਖਚਰਿਆਂ ਦੇ ਬੱਚੇ ਲੈਣ ਦੇ, ਕੰਧਾਰੀ ਅਨਾਰਾਂ ਦੇ, ਤੇ ਮਹਾਂਪੁਰਸ਼ਾਂ ਦਾ ਜੋਜ ਹੈ। ਉਸੇ ਵੇਲੇ ਕੋਈ ਖਚਰਾ ਲਾਇਆ ਬਾਬਿਆਂ ਕੋ, ਉਧਰ ਕੰਧਾਰੀ ਅਨਾਰਾਂ ਦਾ ਟੋਕਰਾ ਬਾਬਾ ਵੀਰ ਸਿੰਘ ਨੂੰ। ਕਹਿੰਦੇ ਲੈ ਸਾਡੇ ਮੁਰਸ਼ਦ ਆਹ ਸੰਕਲਪ ਕਰ ਰਹੇ ਹੈ। ਉਹਨੇ ਕਿਹੜਾ ਟੈਲੀਫੋਨ ਸੀ, ਕਿਹੜੀ ਤਾਰ ਸੀ, ਕਿਹੜਾ ਸਵਿੱਚ ਬਟਨ ਦਾ ਪਿਆ ਸੀ? ਇਹ ਮਹਾਤਮਾ ਦੇ ਟੈਲੀਫੋਨ ਐਵੇਂ ਬਿਨੇ ਤਾਰਾਂ ਕੰਮ ਕਰਦੇ ਹੈ, ਇਹ ਪ੍ਰੇਮ ਦੀਆਂ ਤਾਰਾਂ ਨਾਲ ਚੱਲਦੇ। ਗੱਜ ਕੇ ਬੋਲੋ। ਇਹ ਹੁਕਮ ਦਾ ਬਟਨ ਟੱਪਣਾ ਚੱਲਦੇ, ਬਾਕੀ ਦਾ ਫੇਲ ਹੋ ਜਾਂਦੇ, ਫੇਲ ਨਹੀਂ ਹੁੰਦੇ। ਪਰ ਜੇ ਸੁਰਤੀ ਸ਼ਬਦ ਨਾਲ ਜੁੜ ਜਾਏ ਫੇਰ ਗੱਲ ਬਣਦੀ ਹੈ। ਮਿਲ ਸਕਦਾ ਅੰਤਰ ਹਾਂ ਨੇਰਾ ਨਾ ਬਸ ਲਏ ਨਾ ਚੂਕੇ ਫੇਰਾ ਸਤਿਗੁਰ ਆਦਿ ਕੁੰਜੀ ਹੋਰ ਤਦਾਰ ਖੁੱਲਿਆ ਨਾ ਹੀ ਪੂਰੇ ਭਾਗ ਗੁਰ ਪਾਵਣ। ਸੋ ਬਾਬਾ ਵੀਰ ਸਿੰਘ ਨੂੰ ਉਹ ਖਚਰਾ ਤੇ ਕੰਧਾਰੀ ਅਨਾਰਾਂ ਦਾ ਟੋਕਰਾ ਦੇ ਦਿੱਤਾ। ਦੇਖੋ ਕਿੰਨਾ ਲੰਬਾ ਪਾਂਧਿਆ ਜੀ, ਅਨਾਰ ਫਿਸ ਨਾ ਜਾਏ, ਗਲ ਨਾ ਜਾਏ, ਸੜ ਨਾ ਜਾਏ, ਖਰਾਬ ਨਾ ਹੋ ਜਾਏ। ਖਚਰੇ ਤੇ ਨਹੀਂ ਰੱਖਿਆ, ਖੇਸ ਦਾ ਮੜਾਸਾ ਮਾਰ ਕੇ ਸੀਸ ਤੇ ਰੱਖ ਲਿਆ, ਮਜਲਾ ਮਾਰ ਦੇ ਕਿਤੇ ਅੱਟ ਕੇ ਨੀ ਤੁਰੇ ਗਏ, ਪਹੁੰਚ ਗਏ ਅੱਗੇ ਸਵਾਨ ਨਦੀ ਵਿਚ ਹੜ੍ਹ ਆਇਆ ਹੋਇਆ। ਅਰਦਾਸਾ ਕੀਤਾ, ਮਹਾਂਪੁਰਸ਼ੋ ਲਾਜ ਰੱਖੋ, ਜਿਹੜੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਨਦੀ ਵਿਚ ਬੜੇ ਪਾਣੀ ਗੱਡੇ ਗੱਡੇ ਹੋ ਗਿਆ। ਜੇ ਗੁਰੂ ਦਾ ਕੋਈ ਦਾਸ ਬਣ ਜਾ, ਨਦੀਆਂ ਵੀ ਉਹਨੂੰ ਰਾਹ ਦਿੰਦੀਆਂ, ਦਰਿਆ ਵੀ ਰਾਹ ਦਿੰਦੇ, ਆਕਾਸ਼ ਵੀ ਰਾਹ ਦਿੰਦਾ, ਪਹਾੜ ਵੀ ਰਾਹ ਦਿੰਦੇ ਆ, ਕੋਈ ਚੀਜ਼ ਨੀ ਜਿਹੜੀ ਉਹਨਾਂ ਦੇ ਰਸਤੇ ਚ ਰੁਕਾਵਟ ਬਣੇ। ਪਰ ਜੇ ਕੋਈ ਗੁਰੂ ਵੱਲ ਸਿੱਧਾ ਹੋ ਕੇ ਤੁਰ ਪਿਆ ਤੇ ਗੁਰੂ ਤੋਂ ਮਾੜਾ ਜਿਹਾ ਪੁੱਠਾ ਤੁਰਿਆ ਨੀ ਤੇ ਰੁਕਾਵਟਾਂ ਪਈਆਂ ਨੇ। ਸਾਧ ਸੰਗਤ ਜੀ ਆ ਗਏ, ਬਾਬੇ ਕਹਿਣ ਲੱਗੇ, ਭਾਗ ਸਾਨੂੰ ਕਿਵੇਂ ਪਤਾ ਲੱਗ ਗਿਆ ਵੀ ਇਹਨਾਂ ਨੂੰ ਖਚਰਾ ਚਾਹੀਦਾ ਤੇ ਅਨਾਰਾਂ ਦਾ ਟੋਕਰਾ ਚਾਹੀਦਾ? ਕਹਿੰਦੇ ਮਹਾਰਾਜ ਤੁਹਾਡੀਆਂ ਤੁਸੀਂ ਜਾਣੋ। ਗੱਜ ਕੇ ਬੋਲੋ, ਕਹਿਣ ਲੱਗੇ ਕਿਵੇਂ ਆ? ਉੱਥੇ ਹੀ ਰਹਿੰਦਾ ਮਹਾਰਾਜ, ਜਿਹੜਾ ਤੁਸੀਂ ਸੰਕਲਪ ਕੀਤਾ ਇਸ ਬਹਾਨੇ ਮੇਤੋਂ ਦਰਸ਼ਨੀ ਭੇਟ ਮੰਗਾਈ ਹੈ ਤੁਹਾਡੇ ਦਰਸ਼ਨ, ਹੋਰ ਆਪ ਨੇ ਇਹ ਚੀਜ਼ਾਂ ਕੀ ਕਰਨੀਆਂ? ਆਪ ਤਾਂ ਤਿੰਨਾਂ ਲੋਕਾਂ ਦੇ ਮਾਲਕ ਹੋ, 14 ਭਵਨਾਂ ਦੇ। ਕਿਵੇਂ ਆਇਆ? ਕਹਿੰਦੇ ਜੀ ਗੁਰਸਿੱਖੀ ਬਖਸ਼ੋ। ਕਹਿੰਦੇ ਗੁਰਸਿੱਖੀ ਬਾਰੀਕ ਹੈ, ਦਿੱਖੀ ਖੰਡੇ ਧਾਰ ਹੈ, ਬਲ ਹੋ ਲਿਖੀ ਭਗਤਾਂ ਕੀ ਚਾਲ ਨਾਲੀ, ਚਾਲਾਂ ਨਾਲੀ ਭਗਤਾਂ ਕੇਰੀ ਬਿਖ ਮਾਰਗ, ਚੱਲਣਾ ਲੱਭ ਲੋ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨੇ ਹੋ ਤਿੱਖੀ ਬਾਲੋ ਨਿੱਕੀ ਏਕ ਮਾਰਗ ਜਾਣਾ। ਇਹ ਦੇਖ ਲਾ ਭਾਈ, ਕਹਿੰਦੇ ਮਹਾਰਾਜ ਚਾਹੀਦੀ ਗੁਰਸਿੱਖੀ ਚੀਜ਼ ਉਹ ਲੈਣੀ ਜਿਹੜੀ ਮਹਿੰਗੀ ਆ, ਸਾਸਤੀ ਦਾ ਕੀ ਲੈਣਾ? ਕਹਿੰਦੇ ਮਹਿੰਗੀ ਚੀਜ਼ ਫਿਰ ਮਹਿੰਗੇ ਬੋਲਣਾ ਹੀ ਪੈਂਦੀ ਹੈ। ਕਹਿੰਦੇ ਮਹਾਰਾਜ ਲੈਣੀ ਸਿੱਖੀ। ਕਹਿਣ ਲੱਗੇ ਚੰਗਾ ਜਾ ਕੇ ਘੋੜਿਆਂ ਦੇ ਲੰਗਰ ਦੀ ਸੇਵਾ ਕਰ। ਲੰਗਰ ਦੀ ਸੇਵਾ ਕਰਦੇ ਰਹੇ, ਬੜਾ ਲੰਬਾ ਇਤਿਹਾਸ ਵੀਰ ਮਰਗੇਸ਼ ਪੰਡਿਤ ਸ਼ੇਰ ਸਿੰਘ ਜੀ ਮਹਾਰਾਜ ਨੇ ਲਿਖਿਆ। ਸੇਵਾ ਕਰਦੇ ਰਹੇ, ਇੱਕ ਦਿਨ ਬੁਲਾ ਲਿਆ, ਲੰਗਰ ਕਿੱਥੋਂ ਛਕਦਾ ਜਿੱਥੋਂ ਮਹਾਰਾਜ ਦੂਜੀਆਂ ਸੰਗਤਾਂ? ਕਹਿੰਦੇ ਤੂੰ ਤਾਂ ਮਜ਼ੂਰੀ ਲਈ ਜਾਣਾ, ਤੇਰੇ ਪੱਲੇ ਕੀ ਪਊ? ਫਿਰ ਭਾਂਡਿਆਂ ਦਾ ਧੋਣ ਪੀਣ ਲੱਗ ਗਿਆ। ਇਹ ਪੁੱਛਿਆ, ਕਹਿੰਦੇ ਇਹ ਵੀ ਤਾਂ ਸਾਡੇ ਭਾਂਡੇ ਆ, ਉਹ ਵੀ ਬੰਦ ਕਰਤਾ। ਸੇਵਾ ਤੋਂ ਬੰਦੀ ਨੀ ਕੀਤੀ, ਸੇਵਾ ਉਵੇਂ ਹੀ ਕਰਦੇ ਰਹੇ। ਫਿਰ ਕਹਿਣ ਲੱਗੇ ਤੂੰ ਇੱਥੇ ਵੀ ਲਾਇਕ ਨੇ, ਜੂਠੇ ਟੁਕੜੇ ਸੰਗਤਾਂ ਦੇ ਧੋ ਕੇ ਖਾ ਲੈਣੇ। ਕਹਿੰਦੇ ਇਹ ਵੀ ਸਾਡੇ ਹੀ ਹੈ, ਜਾ ਘੋੜਿਆਂ ਦੀ ਸੇਵਾ ਕਰ, ਖਰਖਰਾ ਕਰ, ਘਾਹ ਖੋਦ ਕੇ ਪਾ, ਉਹਨਾਂ ਦੇ ਖੁਰ ਸਾਫ਼ ਕਰ, ਥੱਲੇ ਸੁੱਕ ਵਿਛਾ, ਖੁਰਲੀਆਂ ਸਾਫ਼ ਕਰ। ਕਿੱਥੋਂ ਫੌਜ ਚੋਂ ਅਫਸਰੀ ਛੱਡ ਕੇ ਆਏ, ਕਿੱਥੇ ਸੰਤ ਨੇ ਦੇ ਲਓ ਕਿਹੜੀ ਸੇਵਾ ਚਲਾਤਾ? ਅੱਜ ਦਾ ਸਿੱਖ ਕਰਨ ਨੂੰ ਹੈ ਤਿਆਰ? ਹੁਣ ਤਾਂ ਸਾਧੂ ਤੇ ਵੀ ਤਰਕ ਹੀ ਤਰਕ ਰਹਿ ਗਏ, ਹਰ ਗੱਲ ਚ ਸ਼ੰਕਾ, ਹਰ ਗੱਲ ਚ ਪ੍ਰਸ਼ਨ, ਹਰ ਗੱਲ ਚ ਦਲੀਲਬਾਜ਼ੀ ਰਹਿ ਗਈ। ਗੁਰੂ ਗ੍ਰੰਥ ਤੇ ਵੀ ਤਰਕਾਂ ਫੁਰੀ ਜਾਣੇ, ਕਦੀ ਰਾਗ ਵਾਲਾ, ਕਦੀ ਸਤੇ ਬਲਵੰਡੇ ਦੀ ਵਾਰ, ਕਦੀ ਭੱਟਾਂ ਦੇ ਸੋਈਏ, ਕਦੀ ਸਹਸਰਨਾਮਾ, ਕਦੀ ਰਾਮਕਲੀ ਸਾਧ। ਜਿਹਨੂੰ ਗੁਰੂ ਕਹਿੰਦੇ ਉਹ ਤੇ ਵੀ ਵਿਸ਼ਵਾਸ ਨਹੀਂ ਰਿਹਾ। ਸਿੱਖ ਦਾ ਸਿੱਖ ਤੇ ਵਿਸ਼ਵਾਸ ਤਾਂ ਨਹੀਂ ਹੋਊ ਜੇ ਗੁਰੂ ਤੇ ਵਿਸ਼ਵਾਸ ਹੋ, ਸਾਧੂ ਤੇ ਵਿਸ਼ਵਾਸ ਤਾਂ ਨਹੀਂ ਹੋਊ ਜੇ ਗੁਰੂ ਤੋਂ ਹੋ, ਜਿਹਦਾ ਗੁਰੂ ਤੇ ਵਿਸ਼ਵਾਸ ਨੂੰ ਤਾਂ ਕਿਸੇ ਤੇ ਵੀ ਵਿਸ਼ਵਾਸ ਨਹੀਂ ਰਹਿਣਾ। ਗੱਜ ਕੇ ਬੋਲੋ, ਦੇਖੋ ਵਿਸ਼ਵਾਸ ਸ਼ਰਧਾ ਸਤਿ ਵਚਨ ਜੀ, ਕਿਉਂਕਿ ਇੱਕ ਨੇ ਕਹੀ ਦੂਏ ਨੇ ਮਾਨੀ, ਦੋਨੋਂ ਬ੍ਰਹਮ ਗਿਆ ਨੇ। ਸਤ ਵਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਰਿਹਾ ਪ੍ਰਵੇਸ਼, ਇਹਦਾ ਪੜ੍ਹਾਈ ਸਤ ਵਚਨ ਦੀ ਹੈ। ਗੁਰੂ ਨਾਨਕ ਦੇ ਦਰਬਾਰ ਦੀ ਤਾਂ ਸੱਤ ਹੋਇਆ ਨੀ ਤੇ ਸਿੱਖੀ ਤੋਂ ਪਤਤ ਨੀ ਹੋਇਆ। ਬਾਈ ਸੱਤ 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 ਸਾਧਾ ਬਚਨ ਗੁਰੂ ਜੋ ਪੂਰੇ ਕਹੋ ਮੈਂ ਛੀਕ ਗਾਂਠਰੀ ਬੰਦ। ਸੇਵਾ ਕਰਦੇ, ਹੁਣ ਕੀ ਕਰਦੇ? ਜਿਹੜੇ ਦਾਣੇ ਇੱਧਰ ਉੱਧਰ ਡਿੱਗ ਪੈਂਦੇ ਉਹ ਧੋ ਕੇ ਖਾ ਲੈਣ, ਸਵਾਂ ਚੋਂ ਪਾਣੀ ਪੀ ਲੈਣਾ ਨਦੀ ਚੋਂ। ਘੋੜਿਆਂ ਦੀ ਬੜੀ ਸੁੰਦਰ ਅਟੈਕ, ਬੜੀਆਂ ਸਿਹਤਾਂ ਬਣ ਗਈਆਂ, ਸਾਫ਼ ਸਫਾਈ ਵੀ ਪੂਰੀ, ਜਾਨਵਰ ਵੀ ਪਿਆਰ ਦਾ ਹੁੰਦਾ, ਘੋੜੇ ਨੂੰ ਰੋਜ਼ ਸਾਫ਼ੀ ਮਿਲ ਜਾਏ ਤੇ ਘੋੜਾ ਕੀ ਸਮਝਦਾ? ਜਿਹਨੇ ਬਾਬੇ ਦੁਵੇਲੇ ਚਾਹੇ ਘੋੜਿਆਂ ਦੀ ਟਹਿਕ ਸੇਵਾ ਦੇਖੀ, ਬੜੇ ਪ੍ਰਸੰਨ। ਕਹਿੰਦੇ ਕੌਣ ਸੇਵਾ ਕਰਦਾ? ਕਹਿੰਦੇ ਜੀ ਮਾਝੇ ਚੋਂ ਬਾਬਾ ਵੀਰ ਸਿੰਘ ਆਏ। ਕਹਿੰਦੇ ਮੈਂ ਅੱਗੇ ਕਿਹਾ ਸੀ ਇਹ ਮਜਾਇਲ ਡਾਕੂ ਹੁੰਦੇ ਆ, ਇਹ ਸਾਨੂੰ ਲੁੱਟਣ ਆਇਆ। ਛਾਤੀ ਨਾਲ ਲਾ ਲਿਆ, ਗਲਵਕੜੀ ਲਿਆ, ਨੇਤਰਾਂ ਨੇਤਰ ਪਾਏ, ਅੰਮ੍ਰਿਤ ਦ੍ਰਿਸ਼ਟ ਕੀਤੀ। ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾ ਤੇ ਅੰਦਰੋਂ ਜੋਤ ਦਾ ਵਿਕਾਸ ਕਰ ਦਿੱਤਾ। ਕਹਿਣ ਲੱਗੇ ਜਾ ਵੀਰ ਸਿੰਘ, ਅਖੜ ਮਾਝੇ ਨੂੰ ਤੂੰ ਨੱਠ ਪਾਏਗਾ। ਇਹ ਨੀ ਕਿਸੇ ਕਾਬੂ ਆਏ ਤੂੰ ਕਾਬੂ ਕਰੇਗਾ। ਭਾਈ ਦਸੌਂਦਾ ਸਿੰਘ ਆਏ ਹੋਏ ਸੀ, ਸਰਦਾਰ ਦਸੌਂਦਾ ਸਿੰਘ, ਬੇਨਤੀ ਕੀਤੀ ਮਹਾਰਾਜ ਸਾਡੇ ਨਗਰ ਭੇਜੋ, ਨਿਰੰਗਾਬਾਦ ਆ ਗਿਆ। ਕਹਿੰਦੇ ਲੰਗਰ ਚਲਾਓ। ਉਹਨੇ ਦੀਆਂ ਸਾਰੀਆਂ ਦੇਗਾਂ ਤੇ ਲੋਹਾਂ ਖੇਡ ਕੇ ਭੇਜਤੀ। ਦੇਗ ਐਡੀ ਸੀ 35 ਮਣ ਪੱਕੀ ਦਾਲ ਰਹਿੰਦੀ, ਮੰਜਾ ਡਾ ਕੇ ਬੰਦਾ ਵੀ ਸੌ ਸਕਦਾ, ਪੌੜੀ ਲਾ ਕੇ ਵਿੱਚੋਂ ਦਾਲ ਨਿਕਲਦੀ ਸੀ। ਕਹਿੰਦੇ ਮਹਾਰਾਜ ਮੈਂ ਲੰਗਰ ਚਲਾਉਣ ਵਾਲਾ ਕੌਣ ਆ? ਨਾ ਜੀ। ਕਹਿੰਦੇ ਤੂੰ ਨਵਾਰੀ ਪਲੰਘ ਦੇ ਉੱਤੇ ਬੈਠੇ ਚੌਰ ਕਰਾਈ ਜਾਏ, ਜਿਹਦਾ ਲੰਗਰ ਉਹ ਆਪੇ ਚਲਾਉ। ਜਿੱਥੇ ਆ ਗਿਆ ਜੀਬੀ ਰੋਡ ਸੀ, ਆਮ ਯਾਤਰੂ ਪੈਦਲ ਉਦੋਂ ਲੰਘਦੇ ਸੀ, ਲੰਗਰ ਸ਼ੁਰੂ ਹੋ ਗਿਆ। ਪਿੰਡ ਚ ਜੋਕਾਂ ਬੜੀਆਂ, ਜਿਹਨੂੰ ਲੱਗ ਜਾਣ ਖਹਿੜੇ ਨਾ ਛੱਡਣ, ਉਹਨੇ ਖੂਨ ਪੀ ਲੈਣਾ, ਬੰਦਿਆਂ ਦੀ ਮੌਤ ਹੋ ਜਾਣੀ। ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਨੇ ਜਪਜੀ ਸਾਹਿਬ ਪੜ ਕੇ ਜਲ ਦਿੱਤਾ ਵੀ ਛਿੱਟਾ ਦੇ ਦਿਓ। ਕਹਿੰਦੇ ਮੁੜ ਕੇ ਤੁਹਾਡੇ ਪਿੰਡ ਯੋਗ ਨਹੀਂ ਹੋਈ, ਅੱਜ ਤੱਕ ਨਹੀਂ ਜੀ ਉੱਥੇ ਹੋਏ, ਬਚਨ ਸੱਚ। ਫਿਰ ਅਸਥਾਨ ਦੀ ਸੇਵਾ ਹੋ ਗਈ, ਸੰਤਪੁਰਾ ਡੇਰਾ ਬਣ ਗਿਆ, ਲੰਗਰ ਚੱਲ ਪਏ, ਦੀਵਾਨ ਲੱਗਣ ਲੱਗ ਪਏ, ਅੰਮ੍ਰਿਤ ਸੰਚਾਰ ਸ਼ੁਰੂ ਹੋ ਗਿਆ। ਬਲਕਿ ਬਾਬਾ ਖੇਮ ਸਿੰਘ ਬੇਦੀ ਨੂੰ ਵੀ ਬਾਬਾ ਜੀ ਦੇ ਦਸਤਾਵਰ ਹੱਥ ਕਮਲਾਂ ਤੋਂ ਅੰਮ੍ਰਿਤ ਛਕਣਾ ਪਿਆ, ਬਾਬਾ ਬਿਕਰਮ ਸਿੰਘ ਨੂੰ ਵੀ। ਔਰ ਬਚਨ ਸੀ ਅੰਮ੍ਰਿਤ ਉਹਨਾਂ ਤੋਂ ਛਕ ਸਕਦਾ ਸੀ ਜਿਹੜਾ 25 ਜਪਜੀ ਸਾਹਿਬ ਪੜ੍ਹ ਕੇ ਫੋਕਾ ਪਾਣੀ ਪੀਵੇ, ਉਹਨੂੰ ਅੰਮ੍ਰਿਤ ਛਕਾਉਂਦੇ ਸੀ। ਸੰਤ ਮਹਾਰਾਜ ਰਾਣਾ ਸਾਹਿਬ ਵਾਲਿਆਂ ਦੀ ਇੱਕ ਦਿਨ ਟੇਪ ਸੁਣੀ, ਪਹਿਲਾਂ ਕਹਿੰਦੇ ਅਸੀਂ ਅੰਮ੍ਰਿਤ ਵਿੱਚ ਲੱਗਦੇ ਰਹੇ ਪੰਜਾਂ ਪਿਆਰਿਆਂ ਚ, ਜਿਹੜਾ ਦੋ ਪੱਕੀਆਂ ਮਾਲਾ ਮੂਲ ਮੰਤਰ ਦੀਆਂ ਫੇਰੇ ਨਾ ਇੱਕ ਸਾਲ, ਉਹਨੂੰ ਸੰਤ ਕਹਿੰਦੇ ਅਸੀਂ ਅੰਮ੍ਰਿਤ ਛਕਾਉਂਦੇ ਸੀ। ਦੋ ਪੱਕੀਆਂ ਮਾਲਾ ਕਿਵੇਂ? 100 ਮਾਲਾ ਮੂਲ ਮੰਤਰ ਦੀ ਫੇਰ ਲਈਏ ਨਾ, ਇੱਕ ਮਾਲਾ ਬਣਦੀ ਹੈ। 200 ਮਾਲਾ ਫੇਰੀਏ ਤੇ ਦੋ ਪੱਕੀਆਂ ਬਣੀਆਂ। ਇੱਕ ਸਾਲ ਕਹਿੰਦੇ ਜਿਹੜਾ 200 ਮਾਲਾ ਮੂਲ ਮੰਤਰ ਦੀ ਲਗਾਤਾਰ ਫੇਰੇ ਨਾ, ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਰਾਡੇ ਵਾਲੇ ਕਹਿੰਦੇ ਅਸੀਂ ਉਹਨਾਂ ਨੂੰ ਅੰਮ੍ਰਿਤ ਛਕਾਉਂਦੇ ਸੀ। ਅੱਜ ਅੰਮ੍ਰਿਤ ਵੀ ਦੁਨੀਆਂ ਨੇ ਸਸਤਾ ਲਾ ਲਿਆ, ਤਾਂ ਹੀ ਤੇ ਇੱਕ ਦਿਨ ਗਕਾਰ ਲਾ ਕੇ ਬੇਦਬੀਆਂ ਕਰਦੇ ਫਿਰਦੇ। ਜੇ ਛਕ ਵੀ ਲੈਂਦੇ ਚਪੜਾਸ ਮਿਲ ਜਾਂਦੀ ਹੈ ਵਰਦੀ, ਪਰ ਅੰਦਰ ਰੂਹ ਨਹੀਂ ਪੈਦਾ ਹੁੰਦੀ, ਕਿਉਂਕਿ ਰੂਹ ਬਾਣੀ ਹੈ। ਬਾਣਾ ਵਜਰ ਦਾ ਕੋਟ ਹੈ, ਗੱਜ ਕੇ ਬੋਲੋ, ਕਿਲਾ ਮੌਜੂਦ ਬਣਾ ਲਓ, ਅੰਦਰ ਸੂਰਮਾ ਸਿਪਾਹੀ ਹੈ ਨੀ ਤੇ ਕੱਲਾ ਕਿਲਾ ਵੀ ਕੀ ਕਰੂ। ਕਿਲੇ ਦੇ ਵਿੱਚ ਰਹਿਣ ਵਾਲਾ ਵੀ ਮਜ਼ਬੂਤ ਹੋਣਾ ਚਾਹੀਦਾ, ਸਨਤਵਰ ਉਹ ਤਾਂ ਹੀ ਬਣੂ ਜੇ ਬਾਣੀ ਅੰਦਰ ਆਊ, ਕਿਉਂ ਬਾਣੀ ਸਾਡੀ ਆਤਮਾ ਹੈ, ਗੁਰੂ ਦੀ ਵੀ ਆਤਮਾ ਬਾਣੀ ਹੈ। ਜੇ ਬਾਣੀ ਆ ਜਾਊ ਤੇ ਗੁਰੂ ਸਾਡੇ ਅੰਦਰ ਪ੍ਰਵੇਸ਼ ਕਰੇਗਾ, ਜੇ ਗੁਰੂ ਨੇ ਨਿਵਾਸ ਕਰ ਲਿਆ ਤੇ ਤਾਕਤ ਆ ਜਾਏਗੀ, ਸ਼ਕਤੀਆਂ ਆ ਜਾਣਗੀਆਂ, ਬਲ ਆ ਜਾ, ਬਰਕਤ, ਆਤਮ ਗਿਆਨ, ਸਭ ਚੀਜ਼ਾਂ ਆ ਜਾਣਗੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀ ਆ, ਫਿਰ ਜੋ ਹਰ ਹਿਰਦਾ ਸਦਾ ਬਸ। ਤੇ ਬਾਬਾ ਜੀ ਦਾ ਲੰਗਰ ਦੁਨੀਆਂ ਦੇ ਮਸ਼ਹੂਰ, ਅੱਜ ਤੱਕ ਨਾ ਚੱਲਿਆ ਤੇ ਨਾ ਸ਼ਾਇਦ ਚੱਲੇ। 700 ਮਣ ਆਟਾ, 280 ਮਣ ਦਾਲ, 7 ਮਣ ਕੱਚਾ ਲੂਣ। ਮਹਾਰਾਜਾ ਰਣਜੀਤ ਸਿੰਘ ਫੌਜਾਂ ਸਮੇਤ ਆਉਂਦੇ ਰਹੇ। ਬਾਬੇ ਵੱਡਿਆਂ ਨੇ ਕਿਹਾ ਸੀ ਕਾਣੀ ਦੀ ਕਾਣੀ ਕੌਡੀ ਲੰਗਰ ਚ ਨਹੀਂ ਪਾਉਣੀ, ਫੌਜਾਂ ਲੰਗਰ ਛਾ ਗਈਆਂ, ਮੁਕਿਆ ਨਾ ਭੰਡਾਰਾ, ਨਇਆ ਪਕਾਇਆ ਨਾ ਉਹਦੇ ਚ ਛਕਾਇਆ। ਰਣਜੀਤ ਸਿੰਘ ਕਹਿੰਦਾ ਵੱਡੀ ਜਗੀਰ ਲਾ ਦਈਏ। ਕਹਿੰਦੇ ਫਿਰ ਜਗੀਰਦਾਰਾਂ ਦਾ ਲੰਗਰ ਹੋ ਜੂ, ਅਸੀਂ ਲੰਗਰ ਗੁਰੂ ਔਰ ਗੁਰੂ ਕੀ ਸੰਗਤ ਦਾ ਰੱਖਣਾ ਚਾਹੁੰਦੇ। ਕਹਿੰਦੇ ਜੀ ਗੁਪਤ ਦਾਨ, ਕਹਿੰਦੇ ਭਾਵੇਂ ਕਿੰਨਾ ਕਰ ਲਾ ਪਤਾ ਲੱਗੇ ਜਾਣਾ। ਫਿਰ ਰਣਜੀਤ ਸਿੰਘ ਮਨ ਚ ਵਿਚਾਰ ਕਰਦਾ ਤੇ ਐਡਾ ਦਾਨੀ ਕੌਣ ਮਿਲਣਾ ਸੀ, ਸਿਆਣਾ ਬਹੁਤ ਸੀ। ਮਨ ਚ ਨਾਲ ਵਿਚਾਰ ਕਰਦਾ ਵੀ ਮੇਰਾ ਦਾਨ ਸੋਚਿਆ ਤੇ ਮੇਰੇ ਗੁਰਭਾਈ ਦਾ ਦਾਨ ਮੇਰੇ ਨੂੰ ਤਿਆਗ ਵੱਡਾ ਹੈ ਜਾਂ ਫੈਲ ਗਿਆ। ਮਹਾਰਾਜ ਰਣਜੀਤ ਸਿੰਘ ਨੇ ਬੜਾ ਇੰਤਜ਼ਾਮ ਨਾ ਦੂਰ ਹੋਇਆ, ਬਾਬਾ ਜੀ ਨੂੰ ਬੇਨਤੀ ਕੀਤੀ, ਚਾਰਨ ਤੋਂ ਹੋ ਗਏ ਖੂਹ ਚ ਪਾ ਤੇ ਖੂਹ ਨਿਰੰਗਾਬਾਦ, ਡਾਕੀਆਂ ਬੋਤੀਆਂ ਤੇ ਘੋੜਿਆਂ ਬੈਲ ਗੱਡੀਆਂ ਤੇ ਜਲ ਸਾਰੀ ਰਾਜਧਾਨੀ ਚ ਪਹੁੰਚਾਇਆ। ਜਿੱਥੇ ਜਿੱਥੇ ਬਾਬਾ ਜੀ ਦੇ ਚਰਨਾਂ ਦਾ ਜਲ ਚਰਨਾਮਦ ਕੇ ਜਿਨ ਪੀ ਲਿਆ, ਹੈਜਾ ਤੇ ਡਾਕੀ ਦੂਰ ਹੋ ਗਏ। ਗੱਜ ਕੇ ਬੋਲੋ ਬਾਬੇ ਉਹਨੇ ਵਾਲਿਆਂ ਕੋਲ ਬਿਮਾਰ ਆਏ, ਕਹਿੰਦੇ ਭਾਈ ਮੇਰੇ ਕੋਲ ਨੀ ਹੁਣ ਸ਼ਕਤੀ, ਉਹ ਲੈ ਗਿਆ। ਆਪ ਜੀ ਨੇ ਬਚਨ ਕੀਤਾ ਸੀ ਨਾ ਮੀਰਾ ਅੱਗਾ ਪਿਛਾ ਹੈ ਨਾ ਰਣਜੀਤ ਸਿੰਘ ਸਾਡਾ ਅੱਗੇ ਅੱਗਾ। ਕਹਿੰਦੇ ਜਿੱਦਣ ਮੈਂ ਜਾਵਾਂਗਾ ਦੁਨੀਆ ਤੇ ਅਰਾਜਕਤਾ ਫੈਲੂ।
ਜਿਸ ਦਿਨ ਬੀਰ ਸਿੰਘ ਜਾਏਗਾ ਦੁਨੀਆਂ ਤੇ ਹਨੇਰ ਪੈ ਜੂ। ਆਜੋ ਗੱਲ ਸੱਚੀ, ਉਦਣ ਹਨੇਰ ਪੈ ਜਾਏਗਾ ਜਿੱਦਣ ਤੂੰ ਜਾਏਗਾ। ਕਹਿੰਦੇ ਸੰਸਾਰ ਤੇ ਸਾਡਾ ਰਹਿਣ ਨੂੰ ਚਿੱਤ ਨਹੀਂ ਕਰਦਾ, ਦੁਨੀਆਂ ਤੇ ਅੱਗ ਦੇ ਭਾਂਬੜ ਮੱਚ ਰਹੇ। ਕਹਿੰਦੇ ਕਦੇ ਕਦੇ ਭਗਤ ਸਿੰਘ ਦੇ ਚੇਲੇ ਬਾਬਾ ਵੀਰ ਸਿੰਘ ਨਿਰੰਗਾ ਬਾਗ ਵਾਲਿਆਂ ਨੂੰ ਠੰਡੀ ਹਵਾ ਦਾ ਬੁੱਲਾ ਆਉਂਦਾ ਤੇ ਮਨ ਨੂੰ ਸ਼ਾਂਤੀ ਆਉਂਦੀ। ਬਾਬਾ ਜੀ ਨੇ ਕਿਹਾ ਵੀਰ ਸਿੰਘ ਕਰਜ਼ਾ ਚੱਕ ਕੇ ਲੰਗਰ ਨਹੀਂ ਚਲਾਉਣਾ, ਜਿੰਨਾ ਆਵੇ ਓਨਾ ਹੀ ਕਰਨਾ। ਇੱਕ ਵਾਰੀ ਤਰਨ ਤਾਰਨ ਦਾ ਕੋਈ ਬਣੀ ਆ ਛੋਲੇ ਬੜੇ, ਉਹਨੇ ਕਿਹਾ ਢੋਰਾ ਨਾ ਲੱਗ ਜਾ, ਸੁਧਰੀ ਨਾ ਲੱਗ ਜਾ। ਬਾਬਿਆਂ ਕੋਲ ਘੋੜੇ ਬਿਆਨ ਤੇ ਬਾਬਾ ਜੀ ਨੇ 27-27 ਹਜ਼ਾਰ ਸੈਨਾ ਰਹਿੰਦੀ ਰਹੀ, ਵਿਦਵਾਨਾਂ ਦੀਆਂ ਸਾਧੂਆਂ ਦੀਆਂ ਮੰਡਲੀਆਂ ਰਹਿੰਦੀਆਂ ਸੀ, ਹਰ ਵੇਲੇ ਚੌਂਕੀਆਂ ਚੱਲਦੀਆਂ ਸਨ, ਵਿਦਿਆਰਥੀ ਰਹਿੰਦੇ ਸੀ, ਕਿਰਸਾਲ ਪੂਰੀ ਚੱਲਦੀ ਸੀ। ਸੋ ਇੱਥੇ ਆ ਗਿਆ, ਮਹਾਰਾਜ ਤੁਹਾਡੇ ਘੋੜੇ ਬਿਆਨ ਤੇ ਛੋਲੇ ਲੈ ਲਓ, ਮੇਰੇ ਖਰਾਬ ਹੋ ਜਾਣ, ਮੈਂ ਗਰੀਬ ਮਾਰਿਆ ਜਾਣਾ। ਕਹਿੰਦੇ ਬਈ ਫਕੀਰ ਆਦਮੀ ਪੈਸੇ ਨੀ, ਕਰਜ਼ਾ ਨਹੀਂ ਚੁੱਕਣਾ। ਕਹਿੰਦੇ ਜਦ ਮਰਜ਼ੀ ਦੇ ਦਿਓ। ਕਹਿੰਦੇ ਤੁਹਾਡੇ ਬਣੀਆਂ ਲੋਕਾਂ ਦਾ ਕੀ, ਬਦਲ ਜਾਣੇ ਮੁਕਰ ਜਾਣੇ, ਨਾਲ ਕਰਾੜਾ ਦੋਸਤੀ ਕੁੜੀ ਕੁੜਾ ਪਾਏ ਮਰਨ ਜਾਪੀ ਮੂਲਿਆ ਹੈ ਜੀ ਕਿਰਿਆ ਦਸੀ ਬਾਣੀ ਚ। ਸੋ ਕਹਿਣ ਲੱਗਾ ਨਹੀਂ ਮਹਾਰਾਜ। ਕਹਿੰਦੇ 3 ਸਾਲ ਤੇ ਨੀ ਦੇ ਸਕਦੇ, ਵਚਨ ਕਰਤਾ ਬਾਜੀਆਂ ਨੀ ਚੁੱਕਤਾ, ਤੇ ਸੰਤ ਦਾ ਡੇਰਾ ਆ ਜਾ ਇੱਥੇ, ਕੱਲ ਉੱਥੇ ਹੈ, ਤੂੰ ਕਿੱਥੋਂ ਫੜ ਲੈਣਾ ਇਹਨੂੰ, ਇਹ ਮੁਕਰ ਗਿਆ। ਬਾਜੀ ਲਾ ਲਿਓ ਨੀ ਆ ਗਿਆ ਦੂਏ ਦਿਨ। ਕਹਿੰਦੇ ਮਹਾਰਾਜ ਮੇਰੇ ਪੈਸੇ ਦਿਓ। ਕਹਿੰਦੇ ਤੈਨੂੰ ਕਿਹਾ ਤੂੰ ਉਹੀ ਗੱਲ ਕੀਤੀ, ਸਾਨੂੰ ਗੁਰੂਆਂ ਤੋਂ ਨੀ ਝੂਠਾ ਪਾਇਆ, ਮੰਨਿਆ। ਕਹਿੰਦਾ ਅਜੇ ਦਿਓ। ਬਾਬੇ ਸੇਵਾ ਨੂੰ ਕਹਿੰਦੇ ਹਮਾਰਾ ਬਦਰਾ ਲਿਓ। ਉਹ ਜਾਵੇ ਨਾ ਵੀ ਬਦਰਾ ਥੈਲੀ ਤੇ ਖਾਲੀ ਪਈ ਹੈ, ਉਹ ਦੇਣਗੇ ਕੀ, ਤੇ ਕੱਲ ਮੇਰੇ ਹੱਥ ਹੀ ਰੱਖਿਆ। ਕਹਿੰਦੇ ਹਮਾਰਾ ਬਦਰਾ ਲਿਓ। ਉਹ ਫੇਰਾ ਜਾ 30 ਵਾਰੀ ਫਿਰ ਹਮਾਰਾ ਬਦਰਾ ਲਿਓ। ਉਧਰ ਉਨੇ ਵਾਲੇ ਮਹਾਰਾਜ ਦਾ ਧਿਆਨ ਕਰ ਲਿਆ, ਦੇਖੋ ਮਹਾਰਾਜ ਅੰਤਰਜਾਮੀ ਬਾਬਾ ਸਾਹਿਬ ਨੇ ਬੀਤੀ। ਉਧਰ ਉਹ ਕਹਿੰਦੇ ਹਮਾਰਾ ਬਦਰਾ ਲਿਓ। ਉਹ ਮੋਹਰਾਂ ਦਾ ਭਰਿਆ ਥੈਲਾ ਚੁੱਕ ਲਿਆ, ਉੱਥੋਂ ਐਂ ਸਿੱਟੀ ਜਾਂਦੇ ਮੋਹਰਾਂ ਭਰ ਭਰ ਕੇ, ਤੇ ਦੇਖ ਲਓ ਨਿਰੰਗਾਬਾਦ ਕਿੱਥੇ, ਕਿਵੇਂ ਵਿੱਚ ਪੈ ਰਹੀਆਂ। ਇੱਥੋਂ ਬਾਬਾ ਵੀਰ ਸਿੰਘ ਕੱਢ ਕੇ ਦੇਈ ਜਾਂਦੇ, ਲੈ ਭਾਈ ਵਿਆਜ ਵੀ ਲੈ ਲਾ, ਸਾਰਾ ਪੂਰਾ ਕਰ। ਫਿਰ ਉਨਾ ਸਾਹਿਬ ਧਨਵਾਦ ਕਰਨ ਵਾਸਤੇ ਬਾਬਾ ਵੀਰ ਸਿੰਘ ਗਏ। ਕਹਿਣ ਲੱਗੇ ਭਾਈ ਜੀ ਤੈਨੂੰ ਕਿਹਾ ਸੀ ਕਰਜ਼ਾ ਕਰਕੇ ਲੰਗਰ ਨਹੀਂ ਚਲਾਉਣਾ, ਤੂੰ ਇਹ ਲਾਲਿਆਂ ਲੋਕਾਂ ਤੇ ਯਕੀਨ ਕਰ ਲੈ, ਉਹੀ ਗੱਲ ਹੋਈ। ਜੇ ਅਸੀਂ ਇੱਥੋਂ ਮਾਇਆ ਨਾ ਸਿੱਟਦੇ ਤੇ ਤੇਰਾ ਭਾਈਪੁਣਾ ਟੁੱਟ ਜਾਂਦਾ। ਕਹਿੰਦੇ ਮਾਰਾ ਭਾਈਪੁਣਾ ਮੇਰਾ ਹੁੰਦਾ ਤੇ ਟੁੱਟਦਾ, ਜਦ ਹੈ ਹੀ ਤੁਹਾਡਾ ਟੁੱਟ ਕਿਵੇਂ ਜਾਂਦਾ। ਆਪਣੇ ਸੇਵਕੀ ਆਪੇ ਆਕੇ ਆਪੇ ਨਾਮ ਜਪਾਵੇ, ਜਹ ਜਹ ਕਾਜ ਕਰ ਸੇਵਕੀ ਤਾਂ ਤਾਂ ਉੱਠ ਭਾਵੇ, ਸੇਵਕ ਨਿਗਟੀ ਹੋਏ ਸਿਖਾਵੇ। ਪਰ ਜੇ ਕੋਈ ਸੇਵਕ ਬਣ ਜਾਏ ਗੱਜ ਕੇ ਬੋਲੋ, ਪਰ ਅੱਜ ਸੇਵਕ ਬਣ ਨੂੰ ਕੌਣ ਤਿਆਰ ਹੈ। ਬਾਬਾ ਜਵਾਲਾ ਸਿੰਘ ਨੂੰ ਇੱਕ ਮਾਈ ਨੇ ਮੁੰਡਾ ਚੜਾਇਆ, ਕਹਿੰਦੇ ਮਾਈ ਤੇਰੇ ਮੁੰਡੇ ਨੂੰ ਗੁਰੂ ਬਣਾਈਏ ਕਿ ਚੇਲਾ। ਕਹਿੰਦੀ ਮਹਾਰਾਜ ਵੱਡਾ ਕਿਹੜਾ ਹੁੰਦਾ, ਕਹਿੰਦੇ ਵੱਡਾ ਤਾਂ ਗੁਰੂ ਹੁੰਦਾ। ਕਹਿੰਦੇ ਮਹਾਰਾਜ ਮੇਰੇ ਮੁੰਡੇ ਨੂੰ ਗੁਰੂ ਹੀ ਬਣਾਓ। ਕਹਿੰਦੇ ਲਓ ਦੱਸੋ ਵੀ ਲੈਣਾ ਕੀ ਹੈ, ਜਿਹੜਾ ਹੁੰਦਾ ਅੱਜ ਗੁਰੂ ਹੀ ਬਣਨ ਨੂੰ ਤਿਆਰ ਹੈ, ਚੇਲਾ ਬਣਨ ਵਾਸਤੇ ਕੋਈ ਤਿਆਰ ਹੀ ਨਹੀਂ। ਤੋ ਸਾਧ ਸੰਗਤ ਜੀ, ਪਰ ਚੇਲਾ ਬਣੇ ਤੋਂ ਬਿਨਾਂ ਗੱਲ ਨੀ ਬਣਦੀ। ਜੇ ਭਾਈ ਲੈਣਾ ਚੇਲਾ ਬਣਿਆ ਤੇ ਕੱਲ ਉਹੀ ਗੁਰੂ ਬਣਿਆ। ਜੇ ਭਾਈ ਦਇਆ ਸੁਣੀ ਪੰਜਾਂ ਨੇ ਸੀਸ ਦਿੱਤੇ, ਕੱਲ ਨੂੰ ਸਤਿਗੁਰੂ ਉਹੀ ਕਹਾਏ। ਗੱਜ ਕੇ ਬੋਲੋ। ਸੋ ਫਿਰ ਸਾਧ ਨੇ ਮਹਾਰਾਜਾ ਰਣਜੀਤ ਸਿੰਘ ਦੀ 1848 ਚ ਮ੍ਰਿਤੂ ਹੋ ਗਈ, ਸਿੱਖ ਰਾਜ ਵਿਚ ਬੜੀ ਅਰਾਜਕਤਾ ਫੈਲ ਗਈ, ਕੁਰਸੀ ਯੁੱਧ ਚੱਲ ਪਿਆ ਗੱਦੀ ਦਾ, ਕੁਝ ਅੰਗਰੇਜ਼ਾਂ ਦੀ ਸ਼ਹਿ, ਕੁਝ ਸੰਧਾਂ ਵਾਲੀਆਂ ਤੇ ਡੋਗਰਿਆਂ ਦੀ ਪਾਟੋ ਧਾੜ। ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰਾਂ ਨੂੰ ਕਿਵੇਂ ਸ਼ਹੀਦ ਕੀਤਾ, ਇਹ ਬੇਅੰਤ ਲੰਮੀ ਕਹਾਣੀ ਹੈ। ਤੇ ਨਿਸ਼ਾਨ ਸਾਹਿਬ ਅਕਾਲ ਤਖ਼ਤ ਦੋਨੋਂ ਡਿੱਗ ਪਏ। ਬਾਬਾ ਜੀ ਨੂੰ ਪੁੱਛਿਆ, ਕਹਿੰਦੇ ਸਿੱਖ ਰਾਜ ਦਾ ਸਤਾਰਾ ਡਿੱਗ ਪਿਆ। ਹੀਰਾ ਸਿੰਘ ਡੋਗਰਾ ਉਹ ਕਹਿਣ ਲੱਗਾ, ਸਾਧ ਪਿੱਟ ਗਿਆ ਸਾਨੂੰ ਡਰਾ ਕੇ, ਚੇਲੇ ਚੜ੍ਹਦੇ ਵੱਧ ਗਏ, ਹਲਵਾ ਮੰਡਾਰ ਖਾਣਾ ਚਾਹੁੰਦਾ। ਸੋ ਫੌਜਾਂ ਨੂੰ ਭੜਕਾ ਕਰਕੇ, ਸੋ ਬਾਬਾ ਜੀ ਦੀ ਸ਼ਰਨ ਵਿਚ ਸਰਦਾਰ ਆਪਣੇ ਅਤਰ ਸਿੰਘ ਸੰਧਾਂ ਵਾਲੀਏ ਤੇ ਜਵਾਹਰ ਸਿੰਘ ਹਰੀ ਸਿੰਘ ਨਲੂਏ ਦਾ ਪੁੱਤਰ, ਮਹਾਰਾਜ ਰਣਜੀਤ ਸਿੰਘ ਦੇ ਪੁੱਤਰ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਆਦਿਕ ਤੇ ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ, ਇਹਨਾਂ ਨੇ ਫੌਜਾਂ ਨੂੰ ਐਸਾ ਭੜਕਾਇਆ ਕਿ ਬਾਬਾ ਜੀ ਸਹੀ ਸੇਧ ਦੇਣਗੇ, ਪਬਲਿਕ ਇਕੱਠੀ ਨਾ ਹੋਵੇ। ਚਾਹੁੰਦੇ ਸੀ ਅਸੀਂ ਸੰਧਾਂ ਵਾਲੀਏ ਅਜੀਤ ਸਿੰਘ ਵਗੈਰਾ, ਇੱਧਰ ਲਹਿਣਾ ਸਿੰਘ, ਧਿਆਨ ਸਿੰਘ ਤੇ ਹੀਰਾ ਸਿੰਘ, ਇਹ ਆਪਣੀ ਚੌਧਰ ਚਾਹੁੰਦੇ ਸੀ। ਸੋ ਬਾਬਾ ਜੀ ਨੂੰ ਕਹਿਣ ਲੱਗੇ ਇਹ ਸਾਨੂੰ ਦੇ ਦਿਓ। ਕਹਿੰਦੇ ਜੋ ਸਰਨ ਆਵੇ ਡਿਸਕਾਂਟ ਲਾਵੇ, ਇਹ ਬਿਰਦ ਸਵਾਮੀ ਸੰਧਾ, ਇਹ ਵੀ ਡਾਕਟਰ ਗੁਰਸਿੱਖ ਹੈ, ਅਸੀਂ ਇਹਨਾਂ ਨੂੰ ਕੀ ਦੇਣੇ, ਲੰਗਰ ਪ੍ਰਸ਼ਾਦਾ ਛਕਦੇ। ਸੋ ਉਹਨੇ ਕਿਹਾ ਜੀ ਪਰਸਪਰ ਯੁੱਧ ਬਾਬਾ ਜੀ ਨੇ ਕਿਹਾ ਆਪਣਿਆਂ ਤੂੰ ਆਪਣੀਆਂ ਧੀਆਂ ਭੈਣਾਂ ਕਿਵੇਂ ਵਿਧਵਾ ਕਰਾਵਾਂ, ਇਹ ਨਹੀਂ ਹੋ ਸਕਦਾ ਅਸੀਂ ਸਾਧੂ ਜਵਾਨਾਂ ਕੁਝ ਕਹੀਏ ਪਰ ਐਸਾ ਨਹੀਂ ਕਰ ਸਕਦੇ, ਤੇ ਤੁਸੀਂ ਲੰਗਰ ਤਿਆਰ ਕਰੋ, ਨਹੀਂ ਲਾਹੌਰ ਤੋਂ ਭੁੱਖਿਆਂ ਨੇ ਆਉਣਾ, ਟੁਕੜਾ ਪ੍ਰਸ਼ਾਦ ਬਾਬਾ ਮਹਾਰਾਜ ਸਿੰਘ ਤਿਆਰ ਕਰਾਉਂਦੇ ਰਹੇ, ਬਾਬਾ ਖਦਾ ਸਿੰਘ ਨੂੰ ਜਦੋਂ ਬੁਲਾਇਆ ਉਹ ਆਏ ਨਾ, ਕੜਾਹ ਪ੍ਰਸ਼ਾਦ ਦੀ ਦੇਖ ਕੀਤੀ, ਫਿਰ ਆਪ ਜੀ ਆਏ, ਕਹਿੰਦੇ ਆਏ ਕਿਉਂ ਨੀ, ਕਹਿੰਦੇ ਮਹਾਰਾਜ ਤੁਸੀਂ ਤੋਪਾਂ ਦੇ ਗੋਲਿਆਂ ਨਾਲ ਸਰੀਰ ਅੜਾਓ ਤੇ ਅਸੀਂ ਮਾਨਤੀਆਂ ਕਰੀਏ, ਮੈਂ ਤਾਂ ਨਹੀਂ ਸੀ ਆਇਆ। ਕਹਿਣ ਲੱਗੇ ਜਿੱਥੇ ਸਾਡਾ ਦੇਸ਼ ਹੈ ਉੱਥੇ ਮਰਨਾ ਹੈ, ਗੱਜ ਕੇ ਬੋਲੋ, ਜਨਮ ਮਰਨ ਲਹੂ ਮੈਂ ਨਾ ਨੀ, ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਦਾਨ ਹਰ ਤੋਂ ਲੈਣ ਮਲਾਏ। ਉਧਰ ਹੀਰਾ ਸਿੰਘ ਡੋਗਰੇ ਦੀ ਕਮਾਂਡ ਵਿਚ 1844-47 ਵਿਸਾਖ ਨੂੰ ਫੌਜਾਂ ਚੜ ਪਈਆਂ ਅਨੱਦ ਵੱਧ ਹੋ ਕੇ, ਇਧਰ ਲੰਗਰ ਸਿੰਘ ਤਿਆਰ ਕਰਦੇ ਆ ਕੀਰਤਨ ਵਾਲੇ, ਕੀਰਤਨ ਸੁਖਮਣੀ ਵਾਲੇ ਸੁਖਮਣੇ। ਬਾਬਾ ਜੀ ਨੇ ਕਿਹਾ ਜਿਹੜਾ ਸਿੰਘ ਹੋ ਕੇ ਸਿੰਘ ਤੇ ਵਾਰ ਕਰੂਗਾ ਉਹ ਮਰ ਕੇ ਨੌ ਜਨਮ ਪ੍ਰੇਤ ਬਣੂਗਾ, ਜਿਹੜਾ ਸਿੰਘਾਂ ਦੇ ਹੱਥੋਂ ਸ਼ਾਂਤੀ ਵਿਚ ਸ਼ਹੀਦ ਹੋ ਜਾਏਗਾ ਉਹ ਅੱਜ ਸਿੱਧਾ ਹੀ ਸਾਡੇ ਨਾਲ ਬਕੁੰਠ ਜਾਏਗਾ। ਉਹਨਾਂ ਨੇ ਆ ਕੇ ਤੋਪਾਂ ਤਗੜੀਆਂ ਸ਼ੁਰੂ ਕਰਤੀਆਂ, ਬਾਬਾ ਜੀ ਦੇ ਚੌਰ ਬਰਦਾਰ ਉੱਡੇ, ਫਿਰ ਸਰੀਰ ਚ 17 ਗੋਲੇ ਵਜੇ, ਉਹ ਕਸ਼ਹਿਰਾ ਤੇ ਚਤਹੀ ਤੇ ਗਾਤਰੇ ਵਾਲੀ ਕਿਰਪਾਨ ਅੱਜ ਵੀ ਭਾਈ ਮੌਜੂਦ ਹੈ, ਮਾਰੇ ਦੀ ਬੀੜ ਦਾ ਛੋਟਾ ਸਰੂਪ। ਇਸ ਤਰ੍ਹਾਂ ਇਹਨਾਂ ਡੋਗਰਿਆਂ ਬੁਰਸ਼ਿਆਂ ਨੇ 13,000 ਸਿਪਾਹੀ ਬਾਬਾ ਜੀ ਦਾ 27 ਵਿਸਾਖ ਨੂੰ ਮੁੱਠਿਆਂ ਵਾਲੇ ਤੋਪਾਂ ਦੇ ਗੋਲਿਆਂ ਨਾਲ ਉਡਾਇਆ ਤੇ ਬਾਬਾ ਜੀ ਦੀ ਸ਼ਹੀਦੀ ਹੋਈ। ਫਿਰ ਜਿਹੜੇ ਇਹਨਾਂ ਨੂੰ ਭੁੱਖ ਲੱਗੀ ਉਹ ਬਣਿਆ ਲੰਗਰ ਖਾਧਾ, ਜਿਹਨੂੰ ਖਾਲਸੇ ਦੀਆਂ ਫੌਜਾਂ ਨੂੰ ਗੁਰੂ ਕੀਆਂ ਮਾਰੀਆਂ ਫੌਜਾਂ ਕਹਿ, ਕਈ ਫੌਜੀ ਪਛਤਾਏ ਵੀ, ਕਈ ਆਪਣੀ ਕਾਲੀ ਕਰਤੂਤ ਤੇ ਰੋ ਵੀ ਰਹੇ ਸਨ ਤੇ ਕਈ ਭਾਈ ਹੱਸ ਵੀ ਰਹੇ ਸਨ ਜਿਹਨਾਂ ਨੂੰ ਮੋਹਰਾਂ ਦੇ ਲਾਲਚ ਸਨ। ਸੋ ਫਿਰ ਸਿੰਘਾਂ ਨੇ ਬਾਬਾ ਜੀ ਦੇ ਸਰੀਰ ਦਾ ਪ੍ਰਿਆਂਤਮ ਜਲ ਪ੍ਰਵਾਹ ਕਰੀਏ ਪਿਆਰਾ ਕੀਤਾ, ਕੁਝ ਬੁਰਸ਼ੇ ਆਪ ਹੈ ਬਾਬਾ ਜੀ ਦਾ ਮੰਜਾ ਲਾਹੌਰ ਦਰਸ਼ਨ ਕਰਨਾ। ਹਰੀ ਸਿੰਘ ਨਰੂ ਦੇ ਪੁੱਤਰ ਜਵਾਹਰ ਸਿੰਘ ਨੇ ਕਿਹਾ ਐਸਾ ਨਹੀਂ ਹੋ ਸਕਦਾ, ਤੁਸੀਂ ਬੇਅਦ ਵੀ ਕਰੋਗੇ। ਖੈਰ ਉਹ ਮੰਨ ਗਏ ਤੇ ਪੜਗੇ ਤੇ ਅੰਮ੍ਰਿਤ ਦਰਸਾ ਕਰਕੇ ਇਸ਼ਨਾਨ ਕਰਕੇ ਜਲ ਪ੍ਰਵਾਹ ਕੀਤਾ ਤੇ ਭਾਈ ਗੁਰਮੁਖ ਸਿੰਘ ਨੂੰ ਦਰਸ਼ਨ ਦਿੱਤੇ ਕਿ ਸਾਡਾ ਸਰੀਰ ਫਲਾਨੀ ਜਗ੍ਹਾ ਬੂਝਿਆਂ ਵਿਚ ਅੜਿਆ ਪਿਆ। ਉੱਥੋਂ ਫਿਰ ਬਾਬਾ ਜੀ ਦਾ ਸਰੀਰ ਕੱਢ ਕੇ ਸੰਸਕਾਰ ਕੀਤਾ ਔਰ ਭਗੂਤੀ ਜਗ੍ਹਾ ਬਜਗਾ ਪਚਾਈ ਤੇ ਜਿਹੜੀਆਂ ਆਸਤੀਆਂ ਸਨ ਤੇ ਬੁਰਸ਼ੇ ਖੋਹ ਨਾ ਲੈਣ ਉਹ ਜਵਾਹਰ ਸਿੰਘ ਹਰੀ ਸਿੰਘ ਨਲੂਏ ਕੋਲ ਲੈ ਲਏ। ਜਵਾਹਰ ਸਿੰਘ ਫਿਰ ਬਰਾਗ ਵਿਚ ਰੋਣ ਲੱਗ ਪਿਆ ਤੇ ਅੱਗੇ ਮੈਂ ਪ੍ਰਤੱਖ ਬਾਬਾ ਜੀ ਦੇ ਦਰਸ਼ਨ ਕਰਦਾ ਸੀ, ਸੇਵਾ ਕਰਦਾ ਸੀ, ਇਹ ਵੀ ਦਿਨ ਆਉਣਾ ਸੀ ਕਿ ਬਾਬਾ ਜੀ ਨੇ ਮੇਰੇ ਗ੍ਰਹਿ ਅੱਜ ਇਸੇ ਰੂਪ ਵਿਚ ਆਉਣਾ ਸੀ। ਬਰਾਗ ਥੰਮਿਆ ਨਾ ਗਿਆ, ਜਿਹਨਾਂ ਨੇ ਬਾਬਾ ਜੀ ਦੇ ਡੇਰੇ ਦੀ ਸੇਵਾ ਕੀਤੀ, ਇਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕੀਤੀਆਂ, ਜੁਰਮਾਨੇ ਹੋਏ, ਭਾਈ ਗੁਰਮੁਖ ਸਿੰਘ ਨੂੰ ਵੀ ਜੁਰਮਾਨਾ ਹੋਇਆ। ਕਹਿਣ ਲੱਗੇ ਜੇ ਬਾਬਾ ਜੀ ਦੀ ਖਿਦਮਤ ਕਰਦਿਆਂ ਜੁਰਮਾਨਾ ਹੋਇਆ ਕਿਹੜੀ ਗੱਲ ਹੈ, ਜਿੱਥੇ ਹੋਰ ਸਿੰਘਾਂ ਦੇ ਸਰੀਰ ਬਾਬਾ ਜੀ ਦੇ ਇਸ ਸ਼ਹੀਦੀ ਸਾਕੇ ਵਿਚ ਲੇਖੇ ਲੱਗੇ ਮੇਰਾ ਵੀ ਲੱਗ ਜਾਂਦਾ ਤੇ ਠੀਕ ਸੀ। ਬਹੁਤ ਸਾਰੇ ਸਿੰਘ ਬਰਾਗ ਕਰਦੇ ਆ, ਹਰੀ ਸਿੰਘ ਨਲੂਆ ਕਹਿਣ ਲੱਗਾ ਵੀ ਜਿਹੜੇ ਫਟੜ ਹੈ ਇਹਨਾਂ ਦੀ ਸੰਭਾਲ ਕਰੋ, ਜਿਹੜੇ ਬਚ ਨਹੀਂ ਸਕਦੇ ਜਲ ਪ੍ਰਵਾਹ ਕਰ ਦਿਓ। ਸੋ ਕਈ ਸਿੰਘ ਬਰਾਗ ਕਰਦੇ ਸੀ, ਬਾਬਾ ਜੀ ਨੇ ਕਿਹਾ ਉਹਨੇ ਉਹਨਾਂ ਕਰੋ ਆਪਣੇ ਜਵਾਹਰ ਸਿੰਘ ਨਲੂਏ ਨੇ ਤੇ ਜਿਹਨਾਂ ਨੂੰ ਬਾਬਾ ਜੀ ਨੇ ਨਾਲ ਲਿਜਾਣਾ ਸੀ ਲੈ ਗਏ ਤੇ ਹੁਣ ਜੋ ਭਾਣਾ ਸੀ ਇਸੇ ਤਰ੍ਹਾਂ ਹੀ ਸੀ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਬਾਬਾ ਜੀ ਨੇ ਮਹਾਨ ਕੁਰਬਾਨੀ ਕੀਤੀ, ਜਿਹੜੇ ਬਚਨ ਸਨ ਕਿ ਆਪਣਿਆਂ ਤੇ ਵਾਰ ਨਹੀਂ ਕਰਨਾ, ਸ਼ਰਨਾਰਥੀ ਨਹੀਂ ਦੇਣੇ ਤੇ ਆਪਾ ਵਾਰ ਦੇਣਾ, ਇਹ ਇਹਨਾਂ ਵਚਨਾਂ ਦੀ ਫੁੱਲ ਚੜਾਵਾ ਹੈ। ਐਸੇ ਜਿਹੜੇ ਮਹਾਂਪੁਰਸ਼ ਹੁੰਦੇ ਇਹਨਾਂ ਨੇ ਲਿਖਿਆ ਭਾਵ ਠੜਿਆ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੇ ਸਹੀ ਆਏ ਸਫਲ ਤਿਨਾ ਕੇ ਕੰਮ ਆਠ ਪੈਰ ਨਿਗਟ ਕਰ ਜਾਣੇ ਤੋ ਪ੍ਰਭ ਕਾ ਕੀਆ ਸਤਕਰਮ ਮਾਨੇ। ਐਸੇ ਮਹਾਂਪੁਰਸ਼ ਹਨ, ਤੋ ਆਓ ਭਾਈ ਸ਼ਬਦ ਪੂਰਾ ਕਰੀਏ, ਸੋ ਗੁਰੂ ਕਿਰਪਾ ਕਰੇ, ਸੋ ਸਾਧ ਕੀ ਸੇਵਾ ਸਦਾ ਸਹੇਲੀ, ਸੰਤ ਕਾ ਸੰਗਤ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ, ਜਿਹੜਾ ਨਿੰਦਿਆ ਕਰਦਾ ਹੈ ਸੋ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ। ਸੋ ਇਸ ਕਰਕੇ ਜੇ ਉਹ ਅਸਰ ਤੀਰਥ ਨਾ ਆਵੇ, ਜੇ ਉਹ ਕੂਪ ਤਟਾ ਦੇਵ ਆਵੇ ਕਰੇ ਨਿੰਦ ਸਭ ਬਿਰਥ ਆ ਜਾਵੇ। ਸੋ ਸੰਤ ਤਰਨ ਜੋ ਜਨ ਪਰੈ ਸੋ ਜਨ ਉਧਰ ਨਹਾਰ, ਸੰਤੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇਸ ਕਰਕੇ ਅਵਤਾਰ ਇੱਥੇ ਜੰਮਣ ਦਾ ਵਾਚਕ ਹੈ। ਸੋ ਇਸ ਕਰਕੇ ਆਓ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਉਸਤ ਲਿਖੀ
ਚਰਨ ਸਾਧ
ਪ੍ਰਸਾਦ ਕੋ ਆਪਣਾ ਜੀਓ।
ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ।
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।